ਬਾਜ ਮਹੱਲਾ ਤੀਜਾ ਉਤਪਤ ਪਰਲੋਂ ਸਬਦੇ ਹੋਵੇ ਸਬਦੇ ਹੀ ਫਿਰ ਉਹ ਪਤ ਹੋਵੇ। ਸੰਸਾਰ ਦੀ ਜਿਹੜੀ ਉਤਪਤੀ ਆ ਤੇ ਪਰਲੋਂ ਹੈ, ਦੋ ਚੀਜ਼ਾਂ ਨੇ, ਪੈਦਾ ਹੋਣਾ ਤੇ ਨਾਸ ਹੋਣਾ ਸੰਸਾਰ ਨੇ। ਪਰਲੋਂ ਦੀ ਉਤਪਤੀ ਸ਼ਬਦੇ ਬ੍ਰਹਮ ਤੋਂ ਹੀ ਹੁੰਦੀ, ਸ਼ਬਦ ਤੋਂ ਹੀ ਹੋਇਆ ਸਾਰਾ ਕੁਛ। ਮਹਾਂਪਰਲੋਂ ਤੋਂ ਬਾਅਦ ਫੇਰ ਵੀ ਸੰਸਾਰ ਦੀ ਉਤਪਤੀ ਬ੍ਰਹਮ ਤੋਂ ਹੀ ਹੁੰਦੀ ਹੈ। ਉਹ ਅੰਕਾਰ ਅੱਖਰ ਬੋਲਦਿਆਂ ਹੀ ਸ੍ਰਿਸ਼ਟੀ ਦੀ ਰਚਨਾ ਹੋ ਜਾਂਦੀ ਹੈ। ਇਸੇ ਸ਼ਬਦ ਤੋਂ ਆਪਾਂ ਪੈਦਾ ਹੋਏ, ਇੱਕ ਓਅੰਕਾਰ ਤੋਂ। ਜਦੋਂ ਉਹਨੇ ਓਅੰਕਾਰ ਇੱਕ ਕਹਿ ਦਿੱਤਾ, ਉਦੋਂ ਸਾਰਾ ਕੁਛ ਇੱਕੋ ਹੀ ਹੋ ਜਾਣਾ ਮੁੜ ਕੇ। ਸ਼ੁਭ ਗੁਣਾਂ ਦੀ ਉਤਪਤੀ ਤੇ ਕਾਮ ਕ੍ਰੋਧ ਲੋਭ ਮੋਹੰਕਾਰ ਦੀ ਪਰਲੋਂ ਦੀ ਉਤਪਤੀ ਇਹ ਗੁਰ ਸ਼ਬਦ ਕਰਕੇ ਹੀ ਹੁੰਦੀ। ਇੱਕ ਤਾਂ ਉਤਪਤੀ ਤੇ ਪਰਲੋਂ ਹੁੰਦੀ ਸੰਸਾਰ ਦੀ, ਇੱਕ ਉਤਪਤੀ ਤੇ ਪਰਲੋਂ ਹੁੰਦੀ ਸਰੀਰ ਦੇ ਅੰਦਰ। ਸ਼ੁਭ ਗੁਣਾਂ ਦੀ ਉਤਪਤੀ ਤੇ ਕਾਮ ਹੋਣਾ ਦੀ ਪਰਲੋਂ ਇਹ ਗੁਰੂ ਦੇ ਸ਼ਬਦ ਦੁਆਰਾ ਹੀ ਹੁੰਦੀ ਹੈ। ਗੁਰਾਂ ਦੇ ਸ਼ਬਦ ਕਰਕੇ ਫਿਰ ਸ਼ੁਭ ਗੁਣਾਂ ਦੀ ਉਤਪਤੀ ਹੋ ਜਾਂਦੀ ਹੈ। ਅਭਿਆਸ ਕਰਦਿਆਂ 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 ਇਹ ਸਾਰੀਆਂ ਚੀਜ਼ਾਂ ਨਜ਼ਰ ਆਉਂਦੀਆਂ, ਇਹ ਦੌੜਦੇ ਹੀ ਨਜ਼ਰ ਆਉਂਦੇ ਨੇ ਵੀ ਹੁਣ ਵਿਸ਼ੇ ਵਿਕਾਰ ਦੌੜ ਗਏ ਮਨ ਦੇ ਅੰਦਰੋਂ। ਨਸ ਵੰਜੋ ਕਿਲ ਵਿਖੋ ਕਰਤਾ ਘਰ ਆਇਆ, ਦੂਤਹਿ ਦਹਿਨ ਭਇਆ ਗੋਬਿੰਦ ਪ੍ਰਗਟਾਇਆ। ਗੁਰਮੁਖ ਵਰਤੈ ਸਭ ਆਪੇ ਸੱਚਾ, ਗੁਰਮੁਖ ਉਪਾਏ ਸਮਾਵਣਿਆ। ਇਹ ਗੱਲ ਨੂੰ ਸਿਰਫ ਗੁਰਮੁਖ ਜਾਣਦੇ ਨੇ ਕਿ ਸੱਚਾ ਪਰਮਾਤਮਾ ਆਪ ਹੀ ਸਰਬ ਰੂਪ ਹੋ ਕੇ ਸਾਰਿਆਂ ਵਿੱਚ ਹੀ ਬੈਠਾ ਹੈ। ਉਹਨਾਂ ਨੂੰ ਇਹ ਗੁਪਤ ਚੀਜ਼ ਨਜ਼ਰ ਆ ਗਈ ਅੰਦਰ ਵੀ ਜਿਹੜੀ ਜੋਤ ਮੇਰੇ ਅੰਦਰ ਹੈ ਉਹੀ ਜੋਤ ਸਾਰਿਆਂ ਦੇ ਵਿੱਚ ਹੀ ਹੈ। ਪਰ ਇਹ ਕਿਰਿਆ ਹੋ ਕੀ ਰਹੀ ਹੈ? ਜੋਤ ਤਾਂ ਹੈ, ਜੋਤ ਸਿਰਫ ਸੱਤਾ ਦੇਣ ਵਾਲੀ ਹੈ। ਉਹਦੇ ਵਿੱਚ ਇੱਕ ਵਿਚਕਾਰ ਚੀਜ਼ ਪਾ ਦਿੱਤੀ ਮੈਂ। ਇਹ ਮੈਂ ਹੀ ਫਿਰ ਜੀਵ ਆਤਮਾ ਵਿੱਚ ਬਦਲ ਜਾਂਦੀ ਹੈ। ਪਹਿਲਾਂ ਤਾਂ ਇਕੱਲੀ ਆਤਮਾ, ਫਿਰ ਮੈਂ ਨਾਲ ਜੀਵ ਆਤਮਾ ਬਣ ਗਈ ਅਤੇ ਜੀਵ ਨੂੰ ਹੋਂ ਹੋ ਗਈ, ਅਤੇ ਹੋਂ ਹੋਣ ਕਰਕੇ ਹੀ ਫਿਰ ਉਹ ਜੀਵ ਭਟਕਿਆ ਰਹਿੰਦਾ। ਜਿਨ੍ਹਾਂ ਨੇ ਉਸ ਸਿਰਫ ਹੰਗਤਾ ਨੂੰ ਕੱਟਿਆ ਉਹ ਆਤਮਾ ਵਿੱਚ ਵਰਤ ਜਾਂਦੇ ਨੇ। ਉਹਨੂੰ ਸਾਰੇ ਕਿਤੇ ਆਤਮਾ ਹੀ ਨਜ਼ਰ ਆਉਂਦੀ ਹੈ। ਜਿਹਨੂੰ ਅੰਦਰ ਹੋਂ ਨਜ਼ਰ ਆਉਂਦੀ ਆ ਉਹਨੂੰ ਸਿਰਫ ਅਗਿਆਨਤਾ ਹੋਣ ਕਰਕੇ ਸਾਰਿਆਂ ਵਿੱਚ ਹੀ ਹੋਂ ਨਜ਼ਰ ਆਉਂਦੀ ਹੈ। ਰੋਗੀ ਕਹਿ ਭਾਣੇ ਸਭ ਰੋਗੀ, ਉਹ ਰੋਗੀ ਵੀ ਦੇਖਦਾ ਹਰੇਕ ਨੂੰ। ਇਸ ਕਰਕੇ ਗੁਰਮੁਖ ਆਪ ਹੀ ਸ਼ੁਭ ਗੁਣਾਂ ਦੀ ਉਤਪਤੀ ਅਤੇ ਕਾਮ ਆਦਿਕ ਜਿਹੜੇ ਨੇ ਇਹਨਾਂ ਦਾ ਸਮਾਵਣਿਆਂ ਤੋਂ ਭਾਵ ਅਭਾਵ ਆਪ ਹੀ ਕਰ ਦਿੰਦੇ ਨੇ। ਭਗਤੀ ਦੇ ਵਿੱਚ ਇੰਨੀ ਸ਼ਕਤੀ ਆ ਕਿ ਜਿਹੜੇ ਕਾਮ ਕ੍ਰੋਧ ਤੋਂ ਲੋਕ ਡਰਦੇ ਫਿਰਦੇ ਨੇ, ਗੁਰਮੁਖ ਇਹਨਾਂ ਨੂੰ ਕਾਬੂ 'ਚ ਕਰ ਲੈਂਦੇ। ਫਿਰ ਹਉ ਵਾਰੀ ਜਿਉ ਵਾਰੀ ਗੁਰਪੂਰਾ ਮਨ ਵਸਾਵਣਿਆ। ਜਿਹਨੇ ਮਨ ਵਿੱਚ ਪੂਰਿਆਂ ਗੁਰਾਂ ਦੇ ਉਪਦੇਸ਼ ਨੂੰ ਵਸਾਇਆ, ਗੁਰਾਂ ਦੇ ਸਰੂਪ ਨੂੰ ਵਸਾਇਆ ਫਿਰ ਗੁਰਮੂਰਤ ਗੁਰ ਸ਼ਬਦ ਨੂੰ ਵਸਾਇਆ ਹੈ, ਗੁਰਾਂ ਦੇ ਉਪਦੇਸ਼ ਨੂੰ ਵਸਾ ਲਿਆ, ਗੁਰੂ ਦੇ ਸਰੂਪ ਨੂੰ ਵਸਾ ਲਿਆ, ਮੈਂ ਕੁਰਬਾਨ ਜਾਵਾਂ ਮਨ ਬਾਣੀ ਸਰੀਰ ਕਰਕੇ ਮਹਾਰਾਜ ਫਰਮਾਉਂਦੇ ਨੇ। ਗੁਰ ਤੇ ਸਾਂਤ ਭਗਤ ਕਰੇ ਦਿਨ ਰਾਤੀ, ਗੁਣ ਕਹਿ ਗੁਣੀ ਸਮਾਵਣਿਆ ਰਹਾਉ। ਗੁਰੂ ਉਪਦੇਸ਼ ਨਾਲ ਮਨ ਨੂੰ ਸ਼ਾਂਤ ਕਰਕੇ ਜੋ ਦਿਨ ਰਾਤ ਭਗਤੀ ਕਰਦਾ ਹੈ, ਕਿਉਂਕਿ ਦੁਨੀਆਂ ਸਾਰੀ ਸ਼ਾਂਤ ਨਹੀਂ ਹੈ, ਭਟਕੀ ਹੋਈ ਭਰਮੀ ਹੋਈ ਹੈ, ਪਰ ਜਦੋਂ ਗੁਰੂ ਸਾਹਿਬ ਦੇ ਕਥਾ ਨੂੰ ਸੁਣਦਾ, ਉਪਦੇਸ਼ ਨੂੰ ਸੁਣਦਾ, ਜਦੋਂ ਆਪਣੇ ਕਰਮਾਂ 'ਤੇ ਯਕੀਨ ਹੋ ਜਾਂਦਾ, ਪਰਾਲਭਤ 'ਤੇ ਯਕੀਨ ਹੋ ਜਾਂਦਾ, ਫਿਰ ਉਹ ਟੇਕ ਕੇ ਬੈਠ ਜਾਂਦਾ ਵੀ ਮਹਾਰਾਜ ਆਪੇ ਦਊਗਾ, ਸੱਚੇ ਪਾਤਸ਼ਾਹ ਨੇ ਆਪ ਰੋਟੀ ਦੇਣੀ ਹੈ। ਸਤਿਗੁਰੂ 'ਤੇ ਛੱਡ ਦਿਓ, ਮਹਾਰਾਜ ਸੱਚੇ ਪਾਤਸ਼ਾਹ ਦੇ ਸਿੱਖ ਨੂੰ ਦੇਖਦੇ ਰਹਿੰਦੇ ਨੇ, ਇਹਨੂੰ ਕੀ ਲੋੜ ਹੈ, ਆਪੇ ਹੀ ਦੇ ਦਿੰਦੇ ਨੇ, ਆਪੇ ਜਾਣਾ ਆਪੇ ਦੇ। ਇਸ ਕਰਕੇ ਉਹ ਅਕਾਲ ਪੁਰਖ ਵਾਹਿਗੁਰੂ ਅਤੇ ਸਤਿਗੁਰਾਂ 'ਤੇ ਸਾਰਾ ਕੁਝ ਛੱਡ ਕੇ ਪਰਾਲਭ 'ਤੇ ਯਕੀਨ ਕਰਕੇ ਮਨ ਦੇ ਅੰਦਰ ਸ਼ਾਂਤੀ ਕਰਕੇ ਕਿਸੇ ਚੀਜ਼ ਦੀ ਇੱਛਾ ਕੀਤੇ ਤੋਂ ਬਿਨਾਂ ਹੀ ਰਾਤ ਦਿਨ ਭਗਤੀ ਕਰੀ ਜਾਂਦੇ ਨੇ। ਹੌਲੀ ਹੌਲੀ ਉਹ ਗੁਣਾਂ ਨੂੰ ਕਹਿੰਦੇ ਨੇ, ਉਹਦੇ ਗੁਣਾਂ ਨੂੰ ਜਪਦੇ ਨੇ। ਗੁਣ ਕਹਿੰਦਾ ਹੋਇਆ ਹੌਲੀ ਹੌਲੀ ਗੁਣੀ ਜੋ ਪਰਮਾਤਮਾ ਉਹਦੇ ਵਿੱਚ ਹੀ ਅਭੇਦ ਹੋ ਜਾਂਦਾ ਗੁਰਮੁਖ, ਕਿਉਂਕਿ ਉਹਦੇ ਕੋਲ ਖਜ਼ਾਨਾ ਹੀ ਜਦੋਂ ਆ ਗਿਆ ਉਹਨੂੰ ਹੁਣ ਲੋੜ ਹੀ ਨਹੀਂ। ਬੂੰਦ ਬੂੰਦ ਪਾਣੀ ਨੂੰ ਤਰਸਦੇ ਬੰਦੇ ਨੂੰ ਸਮੁੰਦਰ ਮਿਲ ਜਾਵੇ ਉਹਨੂੰ ਕੋਈ ਫਿਕਰ ਨਹੀਂ ਰਹਿੰਦਾ। ਜਦੋਂ ਆਪ ਹੀ ਪਰਲਭ ਦੇ ਮਾਲਕ ਮਿਲ ਗਏ ਨੇ ਹੁਣ ਕਾਹਦਾ ਫਿਕਰ ਹੈ, ਗੁਰੂ ਪਿਆਰਿਆਂ ਨੂੰ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਗੁਰਮੁਖ ਧਰਤੀ ਗੁਰਮੁਖ ਪਾਣੀ, ਗੁਰਮੁਖ ਪਵਨ ਬੈਸੰਤਰ ਖੇਲੈ ਵਿਡਾਣੀ। ਜਿਹੜੇ ਗੁਰਮੁਖ ਜਾਣਦੇ ਉਹ ਮੁਖੀ ਗੁਰਾਂ ਦੁਆਰਾ ਜਾਣਦੇ ਨੇ ਇਸ ਗੱਲ ਨੂੰ ਕਿ ਗੁਰਮੁਖ ਜੋ ਅਧਿਸ਼ਠਾਨ ਰੂਪ ਚੇਤਨ ਧਰਤੀ ਪਾਣੀ ਪੌਣ ਅਗਨੀ ਆਦਿਕ ਤੱਤਾਂ ਦੁਆਰੇ ਵਡਾਣੀ ਤੋਂ ਭਾਵ ਚੱਜ ਖੇਡਾਂ ਖੇਡ ਰਿਹਾ। ਇੱਥੇ ਤਿੰਨ ਗੁਰਮੁਖ ਆਏ ਨੇ, ਇੱਕ ਤਾਂ ਗੁਰਮੁਖ ਜਾਨ ਹੈ, ਇੱਕ ਗੁਰਮੁਖ ਸਤਿਗੁਰੂ ਹੈ, ਇੱਕ ਗੁਰਮੁਖ ਅਧਿਸ਼ਟਾਨ ਰੂਪ ਜੋ ਆਸਰਾ ਰੂਪ ਚੇਤਨ ਸਤ ਚੇਤਨ ਆਨੰਦ ਪ੍ਰਮਾਤਮਾ। ਜਿਹੜੇ ਗੁਰਮੁਖ ਜਨ ਨੇ ਉਹ ਮੁਖੀ ਗੁਰਾਂ ਰਾਹੀਂ ਜਾਣਦੇ ਨੇ ਕਿ ਜੋ ਗੁਰਮੁਖ ਅਧਿਸ਼ਟਾਨ ਰੂਪ ਪਰਮਾਤਮਾ ਚੇਤਨ ਸੱਤਾ ਵਾਲਾ ਹੈ ਉਹ ਪੰਜੇ ਤੱਤਾਂ ਦੁਆਰਾ ਵਿਡਾਣੀ ਤੋਂ ਭਾਵ ਅਚਰਜ ਖੇਡਾਂ ਖੇਡ ਰਿਹਾ। ਕਹਿਣ ਤੋਂ ਭਾਵ ਕਿ ਗੁਰਮੁਖ ਧਰਤੀ ਵਾਂਗੂ ਖਿਮਾ ਤੇ ਧੀਰਜਤਾ ਵਾਲੇ ਹੋ ਜਾਂਦੇ ਨੇ, ਫਿਰ ਗੁਰਮੁਖ ਪਾਣੀ ਵਾਂਗੂ ਸ਼ੀਤਲਤਾ ਗੁਣ ਨੂੰ ਧਾਰਨ ਕਰ ਲੈਂਦੇ ਨੇ। ਨਿਮਾਣ ਵਾਲਾ ਵੀ ਗੁਣ ਆ ਜਾਂਦਾ, ਨਿਮਰਤਾ ਵਾਲਾ ਵੀ। ਗੁਰਮੁਖ ਪਾਉਣ ਵਾਂਗੂ ਸਮਤਾ ਬਿਰਤੀ ਰੱਖ ਲੈਂਦੇ ਨੇ, ਜਿਵੇਂ ਹਵਾ ਸਾਰਿਆਂ ਨੂੰ ਇੱਕੋ ਜਿਹੀ ਲੱਗਦੀ ਹੈ, ਕਿਸੇ ਨਾਲ ਵਿਤਕਰਾ ਨਹੀਂ ਕਰਦੀ। ਗੁਰਮੁਖ ਵੀ ਕਿਸੇ ਨਾਲ ਵਿਤਕਰਾ ਨਹੀਂ ਕਰਦੇ ਤੇ ਅਗਨੀ ਵਾਂਗੂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਖੈ ਕਰਦੇ ਨਾਸ ਕਰਦੇ ਨੇ, ਅਤੇ ਵਿਡਾਣੀ ਅਚਰਜ ਰੂਪ ਪਰਮਾਤਮਾ ਦੇ ਵੀ ਖੇਡਾਂ ਖੇਡਣ ਲੱਗ ਜਾਂਦੇ ਨੇ। ਮਹਾਰਾਜ ਕਹਿੰਦੇ ਇਹ ਤਾਂ ਹੈ ਗੁਰਮੁਖਾਂ ਦੀ ਗੱਲ, ਆਓ ਜਰਾ ਮਨਮੁਖਾਂ ਦੀ ਗੱਲ ਕਰ ਲਈ ਜੋ ਗੁਰੂ ਤੋਂ ਬੇਮੁਖ ਨਿਗੁਰੇ ਨੇ। ਸੋ ਨਿਗੁਰਾ ਜੋ ਮਰ ਮਰ ਜੰਮੈ ਨਿਗੁਰੇ ਆਵਣ ਜਾ ਬਣਿਆ। ਜੋ ਨਿਗੁਰਾ ਬੰਦਾ ਨਾ ਉਹ ਵਾਰ ਵਾਰ ਜੰਮਦਾ ਹੀ ਮਰਦਾ ਰਹਿੰਦਾ ਹੈ, ਗੁਰੂ ਵਾਲਾ ਤਾਂ ਹੈ ਹੀ ਨਹੀਂ। ਪੱਤੇ ਵਾਂਗੂ ਜਿੱਧਰ ਨੂੰ ਮਰਜ਼ੀ ਹਵਾ ਉਡਾ ਕੇ ਲੈ ਜੇ ਉਹਨੂੰ। ਜਿਹੜਾ ਦਰਖਤ ਨਾਲ ਪੱਤਾ ਜੁੜਿਆ ਉਹ ਜੁੜਿਆ ਹਰਾ ਭਰਾ, ਟਾਹਣੀਆਂ ਹਰੀਆਂ ਨੇ, ਟਾਹਣੀ ਵੀ ਟੁੱਟ ਜਾਏ ਜੇ ਉਹ ਵੀ ਸੁੱਕ ਜਾਂਦੀ, ਪੱਤਾ ਵੀ ਟੁੱਟ ਜਾਏ, ਫੁੱਲ ਟੁੱਟ ਜਾਏ, ਫਲ ਟੁੱਟ ਜਾਏ, ਟੁੱਟਿਆਂ ਕੋਈ ਫਾਇਦਾ ਨਹੀਂ, ਨੁਕਸਾਨ ਹੀ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਜੁੜੇ ਰਹੋ, ਗੁਰੂ ਵਾਲੇ ਬਣ ਕੇ ਪੰਜਾਂ ਪਿਆਰਿਆਂ ਰਾਹੀਂ ਜੁੜ ਜਾਓ। ਨਿਗੁਰੇ ਆਵਣ ਜਾਵਣਿਆ, ਨਿਗੁਰੇ ਬੰਦੇ ਦਾ ਆਉਣਾ ਜਾਣਾ ਸੰਸਾਰ ਦੇ ਵਿੱਚ ਬਣੇ ਰਹਿੰਦਾ, ਕਿਉਂਕਿ ਉਹਦਾ ਸਤਿਗੁਰ ਵਾਜੋਂ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨੌ ਬੁਰਾ। ਇਹ ਵੀ ਮਹਾਰਾਜ ਨੇ ਤੀਜੇ ਪਾਤਸ਼ਾਹ ਦੀ ਪੰਗਤੀ ਆਸਾ ਰਾਗ ਵਿੱਚ ਪੱਟੀ ਬਾਣੀ ਲਿਖੀ ਹੈ। ਤਿੰਨ ਕਰਤਾ ਇੱਕ ਖੇਲ ਰਚਾਇਆ, ਕਾਇਆ ਸਰੀਰ ਵਿੱਚ ਸਭ ਕੁਛ ਪਾਇਆ। ਕਰਤੇ ਪੁਰਖ ਨੇ ਇੱਕ ਅਜਿਹਾ ਖੇਲ ਬਣਾਇਆ ਜਿਹਦੀ ਸਮਝ ਆਮ ਬੰਦੇ ਨੂੰ ਨਹੀਂ ਲੱਗਦੀ। ਬੁੱਧੀ ਅਤੇ ਸਥੂਲ ਸਰੀਰ ਵਿੱਚ ਸਾਰਾ ਕੁਛ ਪਾ ਦਿੱਤਾ ਪਰਮਾਤਮਾ ਨੇ, ਸਾਡੀ ਬੁੱਧੀ ਵਿੱਚ ਸਾਰਾ ਕੁਛ ਭਰਿਆ ਪਿਆ, ਆਤਮਾ ਦੇ ਵਿੱਚ ਸਾਰਾ ਕੁਛ ਹੈ, ਸਰੀਰ ਦੇ ਵਿੱਚ ਸਾਰਾ ਕੁਛ ਹੈ, ਪਰ ਆਪਾਂ ਉਹਨੂੰ ਦੇਖ ਨਹੀਂ ਸਕਦੇ। ਤਾਕਤ ਉਨੀ ਹੋਈ ਆਪਣੇ ਅੰਦਰ। ਸ਼ਬਦ ਭੇਦ ਕੋਈ ਮਹਿਲ ਪਾਏ, ਮਹਿਲੇ ਮਹਿਲ ਬੁਲਾਵਣਿਆ। ਜਿਹੜਾ ਕੋਈ ਗੁਰੂ ਉਪਦੇਸ਼ ਨੂੰ ਫਿਰ ਭੇਦ ਜਾਣਦਾ, ਉਪਦੇਸ਼ ਦਾ ਭੇਦ ਸਮਝ ਲੈਂਦਾ ਕੀ ਹੈ, ਉਪਦੇਸ਼ ਨੂੰ ਜਾਣਦਾ ਨਾ ਜਿਹੜਾ, ਭੇਦ ਪਾ ਲੈਂਦਾ, ਸ਼ਬਦ ਦਾ ਭੇਦ ਪਾ ਲੈਂਦਾ। ਕੋਈ ਮਹਿਲ ਪਾਏ, ਉਹ ਮਹਿਲ ਦਾ ਭਾਵ ਹੁੰਦਾ ਸਰੂਪ ਨੂੰ ਪ੍ਰਾਪਤ ਕਰ ਲੈਂਦਾ। ਮਹਿਲੇ ਮਹਿਲ ਬੁਲਾਵਣਿਆ, ਉਹ ਮਹਿਲੇ ਤੋਂ ਭਾਵ ਸਰੂਪ ਵਾਲਾ ਗਿਆਨਵਾਨ ਹੋਰਨਾਂ ਉੱਤਮ ਅਧਿਕਾਰੀਆਂ ਨੂੰ ਵੀ ਸਰੂਪ ਦੇ ਵਿੱਚ ਬੁਲਾ ਲੈਂਦਾ, ਕਿਉਂਕਿ ਉਹਨੇ ਰਸਤਾ ਦੇਖ ਲਿਆ। ਇੱਕ ਜਣਾ ਰਾਹ ਦੇਖ ਲਵੇ, ਉਹ ਹੋਰ ਕਿੰਨਿਆਂ ਹੀ ਨੂੰ ਲੈ ਜਾਂਦਾ ਨਾਲ। ਨਾਨਕ ਤੇ ਮੁਖ ਉਜਲੇ, ਕੇਤੀ ਛੁੱਟੀ ਨਾਲ ਹੋ ਜਾਂਦੀ। ਸੱਚਾ ਸਾਹੋ ਸੱਚੇ ਵਣਜਾਰੇ, ਸੱਚ ਵਣੰਜਾ ਗੁਰ ਹੇਤ ਅਪਾਰੇ। ਗੁਰੂ ਸਾਹਿਬ ਜੀ ਸੱਚੇ ਸ਼ਾਹੂਕਾਰ ਨੇ, ਸੱਚੇ ਸ਼ਾਹ ਪਾਤਸ਼ਾਹ ਨੇ, ਜਗਿਆਸੂ ਸੱਚੇ ਵਣਜਾਰੇ ਨੇ। ਵਣਜਾਰੇ ਸਿੱਖ ਆਮ ਦੇ ਸ਼ਬਦ ਲੰਘਾਵਣ ਹਾਰ, ਉਹ ਜਗਿਆਸੂ ਗੁਰਾਂ ਨਾਲ ਅਪਾਰ ਹੇਤ ਭਾਵ ਪ੍ਰੇਮ ਕਰਕੇ ਬਹੁਤਾ ਜ਼ਿਆਦਾ ਸੱਚ ਨਾਮ ਰੂਪ ਸੌਦੇ ਨੂੰ ਖਰੀਦਦੇ ਨੇ। ਵਣਜਾ ਹੈ ਸੱਚ, ਵਣਜਾ ਹੈ ਗੁਰ ਹੇਤ ਅਪਾਰੇ, ਬਹੁਤਾ ਪਿਆਰ ਕਰਕੇ ਸੱਚੇ ਨਾਮ ਰੂਪ ਸੌਦੇ ਨੂੰ ਖਰੀਦਦੇ ਨੇ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ। ਹਰ ਹਰ ਨਿਤ ਜਪੇ ਹੋ ਜੀਆ ਹੋ, ਲਾਹਾ ਖੱਟੇ ਹੋ ਦਿਹਾੜੀ, ਇਹੋ ਧਨ ਤਿੰਨਾ ਮਿਲਿਆ ਜਿਨ ਹਰ ਆਪੇ ਭਾਣਾ। ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ। ਮਨ ਵਣਜਾਰਾ ਬਣ ਕੇ ਸਤਿਗੁਰਾਂ ਤੋਂ ਨਾਮ ਦੀ ਪੂੰਜੀ ਲੈਂਦਾ, ਫਿਰ ਉਹਦੀ ਕਮਾਈ ਕਰਦਾ। ਸੱਚ ਵਿਹਜ ਹੈ ਸੱਚ ਕਮਾਵ ਹੈ, ਸੱਚੋ ਸੱਚ ਕਮਾਵਣਿਆ। ਸੱਚ ਨਾਮ ਨੂੰ ਖਰੀਦਦੇ ਨੇ ਉਹ ਫਿਰ ਰੱਬ ਦੇ ਪਿਆਰੇ ਵਣਜਾਰੇ ਬਣ ਕੇ, ਫਿਰ ਸੱਚੇ ਨਾਮ ਦੀ ਉਹ ਕਮਾਈ ਕਰਦੇ ਨੇ। ਸੱਚੇ ਨਾਮ ਦੀ ਕਮਾਈ ਕਰਦਿਆਂ ਕਰਦਿਆਂ ਸੱਚੋ ਸੱਚ ਕਮਾਵਣਿਆ, ਸੱਚ ਨਿਸ਼ਚੇ ਕਰਕੇ ਉਹ ਸੱਚ ਨਾਮ ਹੀ ਉਹਨਾਂ ਦੇ ਕੰਮ ਆਉਂਦਾ, ਇਹਦੀ ਕਮਾਈ ਕਰਦੇ ਨੇ। ਫਿਰ ਬਿਨ ਰਾਸੀ ਕੋ ਵੱਥ ਕਿਉਂ ਪਾਏ, ਮਨਮੁਖ ਭੂਲੇ ਲੋਕ ਸਬਾਏ। ਸ਼ਰਧਾ ਰੂਪ ਜਿਹੜੀ ਪੂੰਜੀ ਤੋਂ ਬਿਨਾਂ, ਜਿਹੜਾ ਸ਼ਰਧਾ ਰੂਪ ਪੂੰਜੀ ਹੈ ਸਾਡੇ ਪਾਸ, ਬਿਨ ਰਾਸੀ ਕੋ ਵੱਥ ਕਿਉਂ ਪਾਏ। ਸ਼ਰਧਾ ਰੂਪ ਪੂੰਜੀ ਤੋਂ ਬਿਨਾਂ ਨਾਮ ਜਾਂ ਆਤਮਕ ਵਸਤੂ ਨੂੰ ਕੋਈ ਕਿਵੇਂ ਪਾ ਸਕਦਾ? ਵੱਥ ਵੱਥ ਤੋਂ ਭਾਵ ਨਹੀਂ ਲਾਭਦਾਇਕ ਵਸਤੂ ਹੋ ਗਈ, ਆਤਮਕ ਪੂੰਜੀ ਕਿਵੇਂ ਪ੍ਰਾਪਤ ਕਰ ਸਕਦਾ? ਇਸ ਕਰਕੇ ਅੰਧਿਆਰੇ ਦੀਪਕ ਚਾਹੀਏ, ਇੱਕ ਵਸਤ ਅਗੋਚਰ ਲਈ ਹੈ, ਵਸਤ ਅਗੋਚਰ ਪਾਈ ਘੱਟ ਦੀਪਕ ਰਹਿਆ ਸਮਾਈ। ਇਹ ਉਹੀ ਵੱਥ ਹੈ, ਵਸਤੂ ਲਿਖ ਲਓ, ਵਸਤ ਵੱਥ ਥੱਥੇ ਨੂੰ ਔਂਕੜ ਲਾਇਆ। ਇਸੇ ਕਰਕੇ ਆਤਮਕ ਵਸਤੂ, ਨਾਮ ਰੂਪ ਵਸਤੂ ਕੋਈ ਕਿਵੇਂ ਪ੍ਰਾਪਤ ਕਰ ਸਕਦਾ ਜਦ ਉਹਦੇ ਕੋਈ ਸ਼ਰਧਾ ਹੀ ਹੈ ਨਹੀਂ ਵਿਚਾਰੇ ਕੋਲ? ਮਨਮੁਖ ਭੁੱਲੇ ਲੋਕ ਸਭਾਏ, ਸਾਰੇ ਮਨਮੁਖ ਲੋਕ ਇਹ ਵਸਤੂ ਤੋਂ ਭੁੱਲੇ ਹੀ ਫਿਰਦੇ ਨੇ। ਬਿਨ ਰਾਸੀ ਸਭ ਖਾਲੀ ਚੱਲੇ, ਖਾਲੀ ਜਾਏ ਦੁੱਖ ਪਾਵਣਿਆ। ਸ਼ਰਧਾ ਰੂਪ ਰਾਸ ਤੋਂ ਬਿਨਾਂ ਸਾਰੇ ਦੁਨੀਆਂ ਚੋਂ ਖਾਲੀ ਜਾਂਦੇ। ਇਹਨਾਂ ਕੋਲ ਨਾਮ ਦੀ ਪੂੰਜੀ ਨਹੀਂ, ਸ਼ਰਧਾ ਦੀ ਪੂੰਜੀ ਨਹੀਂ, ਖਾਲੀ ਜਾ ਕੇ ਨਰਕਾਂ 'ਚ ਸਿਰਫ ਦੁੱਖ ਹੀ ਪਾਉਣਾ ਕਰਦੇ ਨੇ। ਇੱਕ ਸੱਚ ਵਣਜ ਹੈ ਗੁਰ ਸ਼ਬਦ ਪਿਆਰੇ, ਆਪ ਤਰਹਿ ਸਗਲੇ ਕੁਲ ਤਾਰੇ। ਉਹ ਇੱਕ ਗੁਰਮੁਖ ਜਿਹੜੇ ਸੱਚ ਨਾਮ ਨੂੰ ਖਰੀਦਦੇ ਨੇ, ਜਿਨ੍ਹਾਂ ਦਾ ਗੁਰੂ ਸਾਹਿਬ ਦੇ ਸ਼ਬਦ ਵਿੱਚ ਪਿਆਰ ਹੁੰਦਾ ਬਹੁਤ ਜ਼ਿਆਦਾ, ਉਹ ਆਪ ਤਰਦੇ ਨੇ, ਫਿਰ ਤਰਨ ਤੋਂ ਬਾਅਦ ਕੁਲ ਦੇ ਸਾਰੇ ਜੀਆਂ ਨੂੰ ਵੀ ਤਾਰ ਲੈਂਦੇ ਨੇ। ਉਹਨਾਂ ਦੀ ਕਮਾਈ ਇੰਨੀ ਜ਼ਿਆਦਾ ਹੋ ਜਾਂਦੀ ਹੈ ਜਿਵੇਂ ਕੋਈ ਬੰਦਾ ਬਹੁਤ ਅਮੀਰ ਅਰਬਾਂ ਖਰਬਾਂ ਤੱਕ ਕਮਾ ਲਵੇ, ਮਿਲੀਅਨ ਬਿਲੀਅਨ ਕਮਾ ਲਵੇ, ਉਹ ਫਿਰ ਕਈ ਕੁਲਾਂ ਨੂੰ ਅੱਗੇ ਤਾਰ ਦਿੰਦਾ ਦੁਨੀਆਂ ਦੇ ਹਿਸਾਬ ਨਾਲ। ਪਰ ਇੱਧਰ ਜੇ ਕੋਈ ਨਾਮ ਦੀ ਕਮਾਈ ਕਰਕੇ ਬ੍ਰਹਮ ਗਿਆਨ ਤੱਕ ਚਲਿਆ ਜਾਵੇ, ਉਹ ਬ੍ਰਹਮ ਗਿਆਨੀ ਦੀਆਂ ਕਹਿੰਦੇ ਨੇ 21 ਕੁਲਾਂ ਤਰ ਜਾਂਦੀਆਂ, ਇਹ ਪੱਕੀ ਗੱਲ। ਸੱਤ ਨਾਨਕਿਆਂ ਦੀਆਂ, ਸੱਤ ਦਾਦਕਿਆਂ ਦੀਆਂ, ਸੱਤ ਸਹੁਰਿਆਂ ਦੀਆਂ, ਅਥਵਾ 101 ਕੁਲ ਵੀ ਤਰ ਜਾਂਦੀ। ਆਏ ਸੇ ਪ੍ਰਵਾਨ ਹੋਏ ਮਿਲ ਪ੍ਰੀਤਮ ਸੁਖ ਪਾਵਣਿਆ। ਉਹ ਜੱਗ ਵਿੱਚ ਆਏ ਹੋਏ ਪ੍ਰਵਾਨਨੀਕ ਹੋ ਗਏ ਜਿਨ੍ਹਾਂ ਨੇ ਪ੍ਰੀਤਮ ਭਾਵ ਗੁਰਾਂ ਨਾਲ ਮਿਲ ਕੇ ਆਤਮਕ ਸੁੱਖ ਨੂੰ ਪ੍ਰਾਪਤ ਕਰ ਲਿਆ। ਅੰਤਰ ਵਸਤੂ ਮੂੜਾ ਬਾਹਰ ਭਾਲੇ, ਮਨਮੁਖ ਅੰਧੇ ਫਿਰ ਹੈ ਬੇਤਾਲੇ। ਆਤਮਕ ਵਸਤੂ ਤਾਂ ਸਾਡੇ ਅੰਦਰ ਹੀ ਹੈ, ਨਾਮ ਤਾਂ ਸਾਡੇ ਹਿਰਦੇ 'ਚ ਹੀ ਹੈ, ਪਰ ਇਹ ਮੂਰਖ ਗਵਾਰ ਲੋਕ ਜਿਹੜੇ ਨੇ ਬਾਹਰ ਜੰਗਲਾਂ ਵਿੱਚ ਢੂੰਡਦੇ ਫਿਰਦੇ ਨੇ, ਨਕਲੀ ਗੁਰੂਆਂ ਕੋਲ ਜਾ ਕੇ ਢੂੰਡਦੇ ਨੇ, ਪੱਥਰਾਂ ਨਾਲ ਮੱਥੇ ਮਾਰਦੇ ਨੇ, ਹੋਰ ਥਾਵਾਂ 'ਤੇ ਮੱਥੇ ਮਾਰਦੇ ਨੇ। ਅੰਨੇ ਮਨਮੁਖ ਲੋਕ ਜਿਹੜੇ ਬੇਤਾਲੇ, ਜਿਹੜੇ ਬੇਤਾਲ ਭੂਤਨਾ ਇੱਕ ਜਾਤੀ ਹੈ, ਬੇਤਾਲ ਭੂਤਨੇ ਵਾਂਗੂ ਤੁਰੇ ਫਿਰਦੇ ਨੇ, ਬਿਨ ਨਾਵੈ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ। ਇਸ ਕਰਕੇ ਮਹਾਰਾਜ ਕਹਿੰਦੇ ਨੇ ਜਿੱਥੇ ਚੀਜ਼ ਹੁੰਦੀ ਹੈ ਉੱਥੇ ਹੀ ਪ੍ਰਾਪਤ ਹੁੰਦੀ ਹੈ, ਹੋਰ ਥਾਂ 'ਤੇ ਐਵੇਂ ਭਟਕੇ ਫਿਰਨ ਦਾ ਕੋਈ ਲਾਭ ਨਹੀਂ। ਹੋਰ ਥਾਂ 'ਤੇ ਲੋਕ ਭਟਕਾ ਕੇ ਲੈ ਜਾਂਦੇ ਨੇ, ਉਹ ਠੱਗ ਲੋਕ ਹੁੰਦੇ ਨੇ, ਉਹਨਾਂ ਨੂੰ ਪਤਾ ਜੇ ਆਊਗਾ ਕੋਈ ਦਊਗਾ ਹੀ, ਨਾਮ ਤਾਂ ਜਦ ਦੇਵਾਂਗੇ ਦੇਖੀ ਜਾਊ। ਜਿਵੇਂ ਨਕਲੀ ਏਜੰਟ ਪੈਸੇ ਪਹਿਲਾਂ ਲੈ ਲੈਂਦੇ ਨੇ, ਉਹ ਤਾਂ ਆਪਣੇ ਰੱਖ ਲੈਂਦੇ ਨੇ, ਅਤੇ ਬੰਦੇ ਨੂੰ ਸਿਰੇ ਲਾਉਣ ਨਾ ਲਾਉਣ ਉਹਨਾਂ ਦੀ ਮਰਜ਼ੀ, ਪਹਿਲਾਂ ਹੀ ਠੱਗ ਲੈਂਦੇ ਸਾਰਾ ਕੁਛ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਸੰਸਾਰ ਦੇ ਜਿਹੜੇ ਨਕਲੀ ਗੁਰੂ ਹੈ, ਉਹ ਮਾੜਾ ਮੋਟਾ ਜਿਹਾ ਚੋਗਾ ਪਾ ਕੇ ਬੰਦਿਆਂ ਨੂੰ ਆਪਣੇ ਵੱਲ ਲੈ ਜਾਂਦੇ ਨੇ, ਲਿਜਾ ਕੇ ਠੱਗੀ ਜਾਂਦੇ ਰਹਿੰਦੇ ਨੇ, ਪਰ ਚੀਜ਼ ਤਾਂ ਉਹਨਾਂ ਕੋਲ ਹੈ ਨਹੀਂ। ਕਹਿੰਦੇ ਦਿੰਦੇ ਹਾਂ ਦਿੰਦੇ ਹਾਂ, ਬੈਠੋ ਹੋਣੇ ਦਿੰਦੇ ਹਾਂ, ਨਾਮ ਦਿੰਦੇ ਹਾਂ ਤੁਹਾਨੂੰ, ਅਤੇ ਅਣਜਾਣ ਬੰਦੇ ਨੂੰ ਕਿਹੜਾ ਪਤਾ ਵੀ ਨਾਮ ਹੁੰਦਾ ਕੀ ਹੈ। ਚਾਰ ਅੱਖਰ ਜੋੜੇ ਦੇ ਤੇ ਆ ਲੈ ਵੀ ਇਹ ਨਾਮ ਜਪੀ ਜਾ, ਇਹ ਤਾਂ ਕੁਦਰਤੀ ਹੋਈ। ਕੋਈ ਬਹੁਤ ਭਾਵਨਾ ਵਾਲਾ ਬੰਦਾ ਪਰਮਾਤਮਾ ਦਾ ਧਿਆਨ ਕਰਕੇ ਨਕਲੀ ਗੁਰੂ ਤੋਂ ਮੰਤਰ ਲੈ ਕੇ ਜਪ ਰਿਹਾ ਸੀ, ਜਦੋਂ ਕਹਿੰਦਾ ਰਾਤ ਨੂੰ ਸਮਾਧੀ ਲੱਗੀ, ਹੁਣ ਸਰਦਾ ਭਾਵਨਾ ਸੀ ਤਾਂ ਸਮਾਧੀ ਲੱਗ ਗਈ ਪਿਛਲੀ ਕਮਾਈ, ਜਦੋਂ ਕਹਿੰਦੇ ਉੱਪਰ ਗਿਆ ਸੱਚਖੰਡ 'ਚ ਸਮਾਧੀ 'ਚ ਹੀ, ਅੱਗੇ ਦਸਵੇਂ ਪਾਤਸ਼ਾਹ ਪਰੇ ਨੂੰ ਮੁੱਖ ਕਰਕੇ ਬੈਠੇ ਨੇ, ਸਾਹਿਬਜ਼ਾਦੇ ਖੜ੍ਹੇ ਵੱਡੇ ਦੋਨੋਂ ਕੋਲ, ਕਹਿੰਦਾ ਮਹਾਰਾਜ ਦਰਸ਼ਨ ਦਿਓ। ਸਤਿਗੁਰੂ ਕਹਿੰਦੇ ਗੁਰੂ ਧਾਰਿਆ ਹੀ? ਕਹਿੰਦਾ ਹਾਂ ਮਹਾਰਾਜ ਗੁਰੂ ਤਾਂ ਧਾਰਿਆ। ਕਹਿੰਦੇ ਫਲਾਨਾ? ਮਹਾਰਾਜ ਕਹਿੰਦੇ ਉਹ ਗੁਰੂ ਹੈ, ਉਹ ਤਾਂ ਨਕਲੀ ਹੈ, ਨਾਲੇ ਤੂੰ ਸਾਡੇ ਦਰਸ਼ਨ ਮੰਗਦਾ। ਮਹਾਰਾਜ ਤੁਸੀਂ ਦਰਸ਼ਨ ਫਿਰ ਕਦੋਂ ਦਓਗੇ? ਕਹਿੰਦੇ ਜਦ ਸਾਨੂੰ ਗੁਰੂ ਧਾਰੇਗਾ। ਜਾ ਕੇ ਅੰਮ੍ਰਿਤ ਛੱਕ ਹੋਰ ਹੀ ਥਾਂ ਭਟਕਿਆ ਫਿਰਦਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਇਹ ਜਿਹੜੇ ਸੰਸਾਰ ਦੇ ਲੋਕ ਨੇ, ਜਿੱਥੇ ਵਸਤੂ ਹੁੰਦੀ ਉੱਥੇ ਜਾਂਦੇ ਨਹੀਂ, ਹੋਰ ਹੀ ਥਾਂ ਦੇ ਉੱਤੇ ਭਟਕਦੇ ਫਿਰਦੇ, ਐਵੇਂ ਛੱਪੜੀਆਂ 'ਚ ਹੱਥ ਮਾਰਦੇ ਫਿਰਦੇ ਨੇ। ਜਿੱਥੇ ਵੱਥ ਹੋਵੇ ਤਿੱਥੋਂ ਕੋਈ ਨਾ ਪਾਵੇ, ਮਨਮੁਖ ਭਰਮ ਭੁਲਾ ਬਣਿਆ। ਜਿਹੜੀ ਸਤਸੰਗਤ ਰੂਪ ਥਾਂ ਹੈ, ਇੱਥੇ ਹੁੰਦੀ ਆਤਮਕ ਵਸਤੂ ਮਿਲਦੀ ਹੈ, ਬਖਸ਼ਿਸ਼ ਹੁੰਦੀ ਹੈ। ਸਤਿਗੁਰੂ ਵੀ ਤਾਂ ਸਵੇਰ ਦੇ ਪ੍ਰਕਾਸ਼ ਨੇ, ਸਤਿਗੁਰੂ ਨੇ ਰਾਤ ਤੱਕ ਪ੍ਰਕਾਸ਼ ਰਹਿਣਾ, ਹਰ ਥਾਂ 'ਤੇ ਸਤਿਗੁਰੂ ਸਵੇਰੇ ਪ੍ਰਕਾਸ਼ ਹੁੰਦੇ ਨੇ ਸ਼ਾਮ ਤੱਕ। ਮਹਾਰਾਜ ਬਚਨ ਕਰਦੇ ਨੇ ਕਿ ਸਤਿਗੁਰੂ ਜੀ ਸਭ ਨਿਧਾਨ, ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ, ਸਤਿਗੁਰੂ ਜੀ ਤਾਂ ਸਵੇਰੇ ਹੀ ਸਾਰਾ ਕੁਛ ਸ਼ਾਮ ਤੱਕ ਬਣਦੇ ਨੇ, ਉਡੀਕਦੇ ਨੇ, ਕੋਈ ਆਵੇ ਲੈ ਜਾਵੇ, ਕੋਈ ਆਵੇ ਲੈ ਜਾਵੇ, ਆਉਂਦਾ ਹੀ ਨਹੀਂ। ਜੇ ਆਇਆ ਵੀ ਤਾਂ ਨਾਮ ਦਾ ਵਪਾਰ ਨਹੀਂ ਕੀਤਾ, ਗੁਰਾਂ ਕੋਲ ਆ ਕੇ ਕਹਿੰਦਾ ਦੁੱਧ ਪੁੱਤ ਦੇ ਦਿਓ, ਵਡਿਆਈ ਦੇ ਦਿਓ, ਆਹ ਦੇ ਦਿਓ, ਆਹ ਦੇ ਦਿਓ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੇਖੋ ਕਿੰਨਾ ਅਗਿਆਨਤਾ ਚ ਅਜੀਬ, ਕਿ ਮੇਰੇ ਕੋਲ ਹੀਰੇ ਰਤਨ ਨਾਮ ਰੂਪ ਹੀਰਾ ਉਹ ਮੰਗਦਾ ਹੀ ਨਹੀਂ, ਹੋਰ ਹੀ ਚੀਜ਼ਾਂ ਮੰਗ ਕੇ ਤੁਰ ਗਿਆ। ਉਸ ਜਗ੍ਹਾ ਤੇ ਜਾ ਕੇ ਕੋਈ ਪ੍ਰਾਪਤ ਨਹੀਂ ਕਰਦਾ, ਮਨਮੁਖ ਬੰਦਾ ਭਰਮ ਵਿੱਚ ਭੁੱਲਿਆ ਹੀ ਫਿਰਦਾ। ਇਹ ਨਹੀਂ ਕਹਿੰਦਾ ਕਿ ਸਤਸੰਗਤ ਵਿੱਚ ਬਹਿ ਕੇ ਪ੍ਰਾਪਤ ਕਰ ਲਵਾਂ, ਧੰਨਾ ਤਿੰਨ ਕੁ ਦਿਨ ਹੀ ਬੈਠਾ ਸੀ, ਪ੍ਰਾਪਤੀ ਹੋ ਗਈ ਸੀ, ਕਿਉਂਕਿ ਜਿੱਦ ਨਾਲ ਬੈਠ ਗਿਆ ਹੱਠ ਕਰਕੇ ਮਿਲਣਾ ਹੀ ਆ, ਬਸ ਭਾਵਨਾ ਨਾਲ ਬੈਠ ਗਿਆ। ਇਹ ਤਾਂ ਸਤਸੰਗਤ ਸਾਹਮਣੇ ਗੁਰੂ ਗ੍ਰੰਥ ਸਾਹਿਬ ਪ੍ਰਗਟ ਗੁਰਾਂ ਕੀ ਦੇਹ ਦੇ ਸਾਹਮਣੇ ਨਹੀਂ ਬਹਿੰਦਾ, ਇਹ ਤਾਂ ਕਹਿੰਦਾ ਚੁਟਕੀ ਜੀ ਸਾਰਾ ਕੁਝ ਦੇ ਦਿਓ, ਜਿੱਥੇ ਸੌਖਾ ਮਿਲਦਾ ਉੱਧਰ ਦੌੜਦਾ, ਉੱਥੇ ਮਿਲਣਾ ਕੁਛ ਨਹੀਂ, ਕਿਉਂਕਿ ਉਹਨਾਂ ਲੋਕਾਂ ਨੇ ਇਹ ਫਾਇਦਾ ਉਠਾ ਲਿਆ ਕਿ ਲੋਕ ਉਧਰੋਂ ਤੰਗ ਨੇ, ਅੰਮ੍ਰਿਤ ਵੇਲੇ ਉੱਠਣਾ ਨਹੀਂ ਚਾਹੁੰਦੇ, ਨਹਾਉਣਾ ਨਹੀਂ ਚਾਹੁੰਦੇ, ਨਿਤਨੇਮ ਕਰਨਾ ਨਹੀਂ ਚਾਹੁੰਦੇ, ਮਰਿਆਦਾ 'ਚ ਜਾਣਾ ਨਹੀਂ ਚਾਹੁੰਦੇ, ਇਹਨਾਂ ਦਾ ਫਾਇਦਾ ਆਪਾਂ ਉਠਾ ਲਓ। ਉਹ ਸਾਰੇ ਉੱਧਰ ਨੂੰ ਖਿੱਚ ਕੇ ਲੈ ਗਏ ਉਹਨਾਂ ਨੂੰ। ਆਪੇ ਦੇਵੈ ਸ਼ਬਦ ਬੁਲਾਏ, ਮਹਿਲੀ ਮਹਿਲ ਸਹਿਜ ਸੁਖ ਪਾਏ। ਜਿਹਨੂੰ ਵਾਹਿਗੁਰੂ ਆਪ ਬੁਲਾ ਕੇ ਉਪਦੇਸ਼ ਦਿੰਦੇ ਨੇ, ਫਿਰ ਗੁਰੂ ਸਾਹਿਬ ਦੇ ਕੋਲ ਬਿਠਾ ਕੇ ਫਿਰ ਉਹਦੇ 'ਤੇ ਕਿਰਪਾ ਵੀ ਕਰਦੇ, ਉਪਦੇਸ਼ ਉਹਦੇ ਹਿਰਦੇ 'ਚ ਵੀ ਸੌਂਦੇ ਆ। ਉਹ ਜਿਹੜਾ ਮਹਿਲੀ ਤੋਂ ਭਾਵ ਜਗਿਆਸੂ ਆ, ਉਹ ਸਹਿਜ ਹੀ ਸਹਿਜੇ ਨਿਰਜਤਨ ਹੀ ਮਹਿਲ ਤੋਂ ਭਾਵ ਸਰੂਪ ਸੁੱਖ ਨੂੰ ਪ੍ਰਾਪਤ ਕਰ ਲੈਂਦਾ। ਮਹਿਲੀ ਮਹਿਲ ਸਹਿਜ ਸੁੱਖ ਪਾਏ, ਉਹ ਕੀ ਭਾਵ, ਮਹਿਲੀ ਹੁੰਦਾ ਜਗਿਆਸੂ ਅਤੇ ਸਹਿਜ ਹੁੰਦਾ ਨਿਰਜਤਨ ਹੀ ਸਰੂਪ ਸੁੱਖ ਦੀ ਪ੍ਰਾਪਤੀ ਕਰ ਲੈਂਦਾ, ਉਹਦੇ ਉੱਤੇ ਮਹਾਰਾਜ ਦੀ ਬਖਸ਼ਿਸ਼ ਹੋ ਜਾਂਦੀ ਹੈ। ਨਾਨਕ ਨਾਮ ਮਿਲੈ ਵਡਿਆਈ, ਆਪੇ ਸੁਣ ਸੁਣ ਧਿਆ ਬਣਿਆ। ਨਾਮੀ ਦੇ ਨਾਮ ਜਪਣ ਵਾਲਿਆਂ ਨੂੰ ਵਡਿਆਈ ਮਿਲਦੀ ਹੈ, ਕਿਉਂਕਿ ਕਰਤਾਰ ਨੇ ਤਾਂ ਵਡਿਆਈ ਸਿਰਫ ਉਹਨੂੰ ਦੇਣੀ ਹੈ ਜਿਹਨੇ ਨਾਮ ਜਪਣਾ, ਜਿਹਨੇ ਜਪਣਾ ਨਹੀਂ ਉਹਨੂੰ ਕਾਹਦੀ ਵਡਿਆਈ। ਕਹਿੰਦੇ ਉਹ ਵਾਹਿਗੁਰੂ ਆਪ ਹੀ ਜਗਿਆਸੂ ਰੂਪ ਹੋ ਕੇ ਸੁਣ ਤੋਂ ਭਾਵ ਕੰਨਾਂ ਦੁਆਰਾ ਨਾਮ ਨੂੰ ਸੁਣ ਸੁਣ ਕੇ ਧਿਆਉਂਦਾ ਰਹਿੰਦਾ। ਆਪੇ ਸੁਣ ਸੁਣ ਧਿਆ ਬਣਿਆ, ਨਾਨਕ ਨਾਮ ਮਿਲੈ ਵਡਿਆਈ। ਇਹ ਆਪਾਂ ਪਹਿਲਾਂ ਵੀ ਕਈ ਵਾਰ ਕਹਿ ਚੁੱਕੇ ਹਾਂ ਕਿ ਕੰਨਾਂ ਨਾਲ ਸੁਣਨ ਤੋਂ ਬਿਨਾਂ ਬਾਣੀ ਪ੍ਰਵਾਨ ਨਹੀਂ, ਕੰਨਾਂ ਨਾਲ ਸਿਮਰਨ ਸੁਣਨਾ ਪੈਂਦਾ। ਇੱਥੇ ਵੀ ਸਤਿਗੁਰੂ ਉਹੀ ਸਿਧਾਂਤ ਬਖਸ਼ਿਸ਼ ਕਰ ਰਹੇ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਮਹਾਰਾਜ ਜੀ ਕਹਿੰਦੇ ਆਪੇ ਸੁਣ ਸੁਣ ਧਿਆ ਬਣਿਆ, ਜਗਿਆਸੂ ਰੂਪ ਹੋ ਕੇ ਕੰਨਾਂ ਦੁਆਰਾ ਨਾਮ ਨੂੰ ਸੁਣ ਸੁਣ ਕੇ ਧਿਆਉਣਾ ਕਰਦਾ। ਮਾਝ ਮਹੱਲਾ ਤੀਜਾ, 118 ਅੰਗ ਤੇ ਸਤਿਗੁਰੂ ਬਖਸ਼ਿਸ਼ ਕਰਦੇ ਨੇ। ਸਤਿਗੁਰ ਸਾਚੀ ਸਿੱਖ ਸੁਣਾਈ, ਹਰ ਚੇਤੋ ਅੰਤ ਹੋਏ ਸਿਖਾਈ। ਇਹ ਸੱਚੀ ਸਿੱਖਿਆ ਸਤਿਗੁਰਾਂ ਨੇ ਸੁਣਾਈ ਹੈ, ਇਹ ਭਾਈ ਹਰੀ ਨਾਮ ਨੂੰ ਚੇਤਨਾ ਕਰੋ, ਜੋ ਅੰਤਮ ਵੇਲੇ ਤੁਹਾਡੀ ਸਹਾਇਤਾ ਕਰੇਗਾ। ਸਤਿਗੁਰ ਸਾਚੀ ਸਿੱਖ ਸੁਣਾਈ, ਸਤਿਗੁਰ ਨੇ ਇਹ ਸੱਚੀ ਸਿੱਖਿਆ ਸੁਣਾਤੀ, ਹਰ ਚੇਤੋ ਅੰਤ ਹੋਏ ਸਿਖਾਈ। ਹਰੀ ਹਰੀ ਜਪੋ, ਰਾਮ ਰਾਮ ਜਪੋ, ਵਾਹਿਗੁਰੂ ਕਹੋ, ਆਪਣੇ ਧਰਮ ਦੇ ਮੁਤਾਬਕ ਜਿਸ ਤਰ੍ਹਾਂ ਦਾ ਅਭਿਆਸ ਕਰਨਾ ਕਰੋ। ਵਾਹਿਗੁਰੂ ਤੱਕ ਹੀ ਪਹੁੰਚਣਾ ਸਾਰਿਆਂ ਨੇ ਅਤੇ ਸਹਾਈ ਉਸੇ ਨਹੀਂ ਹੋਣਾ। ਵੈਦੋ ਨਾ ਬਾਈ, ਭੈਣੋ ਨਾ ਭਾਈ, ਇੱਕੋ ਸਹਾਈ ਰਾਮ ਹੈ। ਹਰ ਅਗਮ ਗੋਚਰ ਨਾਥ ਜੋਨੀ, ਸਤਿਗੁਰ ਕਹਿ ਪਾਏ ਪਾਵਣਿਆ। ਜੋ ਵਾਹਿਗੁਰੂ ਮਨ ਕਰਕੇ ਅਪਹੁੰਚ, ਇੰਦਰੀਆਂ ਕਰਕੇ ਅਗੋਚਰ ਹੈ, ਇੰਦਰੇ ਉਹਨੂੰ ਵਿਸ਼ੇ ਨਹੀਂ ਕਰ ਸਕਦੇ, ਦੇਖ ਹੀ ਨਹੀਂ ਸਕਦੇ, ਹੱਥ ਟੱਚ ਨਹੀਂ ਕਰ ਸਕਦਾ ਉਹਨੂੰ, ਬਾਕੀ ਸਾਰੀਆਂ ਇੰਦਰੀਆਂ ਅਨੁਭਵੀ ਨਹੀਂ ਕਰ ਸਕਦੀਆਂ। ਜੋ ਅਨਾਥ ਹੈ ਉਹਦਾ ਕੋਈ ਸਵਾਮੀ ਨਹੀਂ, ਜੋ ਅਜੋਨੀ ਜੂਨੀਆਂ ਤੋਂ ਰਹਿਤ ਹੈ, ਉਹ ਸਤਿਗੁਰਾਂ ਨਾਲ ਪ੍ਰੇਮ ਕਰਕੇ ਫੇਰ ਹੀ ਪ੍ਰਾਪਤ ਕੀਤਾ ਜਾ ਸਕਦਾ। ਸਿਰਫ ਗੁਰੂ ਸਾਹਿਬ ਹੀ ਉਹਦੇ ਪਹੁੰਚਣ ਤੱਕ ਦਾ ਇੱਕ ਮਾਰਗ ਹੈ, ਗੁਰੂ ਸਾਹਿਬ ਦੀ ਸਤਸੰਗਤ ਵਿੱਚ ਬਹਿ ਕੇ ਹੀ ਉਹਦੀ ਪ੍ਰਾਪਤੀ ਦਾ ਇੱਕ ਮਾਰਗ ਖੁੱਲ੍ਹ ਸਕਦਾ। ਓ ਵਾਰੀ ਜੀ ਓ ਵਾਰੀ ਆਪ ਨਿਵਾਰਣਿਆ, ਮੈਂ ਉਹਨਾਂ ਤੋਂ ਤਨ ਕਰਕੇ ਵਾਰਨੇ ਜਾਵਾਂ, ਜੀ ਕਰਕੇ ਬਲਿਹਾਰ ਜਾਂਦਾ, ਜਿਨ੍ਹਾਂ ਨੇ ਆਪਾ ਭਾਵ ਹੰਕਾਰ ਨੂੰ ਨਿਵਿਰਤ ਕੀਤਾ, ਮਨ ਦੇ ਅੰਦਰੋਂ ਹੰਕਾਰ ਨੂੰ ਬਹਿ ਕੇ ਅਭਿਆਸ ਨਾਲ ਮੇਟਿਆ। ਜਦੋਂ ਮੈਂ ਦਾ ਅਭਿਆਸ ਕੀਤਾ ਤਾਂ ਮੈਂ ਅੰਦਰ ਬਹੁਤ ਹੀ ਜ਼ਿਆਦਾ ਆ ਗਈ। ਮੈਂ ਨੂੰ ਬਾਹਰ ਕੱਢਣ ਲਈ ਵਾਹਿਗੁਰੂ 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 ਦਾ ਅਭਿਆਸ ਕੀਤਾ, ਮੈਂ ਅੰਦਰੋਂ ਮੁੱਕ ਗਈ, ਫਿਰ ਹੰਕਾਰ ਦੀ ਨਿਵਿਰਤੀ ਵੀ ਹੋ ਗਈ। ਆਪ ਗਵਾਏ ਤਾਂ ਹਰ ਪਾਏ, ਹਰ ਸਿਉਂ ਸਹਿਜ ਸਮਾਵਣਿਆ ਰਹਾਓ। ਜਾਂ ਆਪਾ ਭਾ ਨਾਮ ਜਪ ਜਪ ਕੇ ਹੰਕਾਰ ਨੂੰ ਗਵਾਵੇ, ਤਾਂ ਹੀ ਹਰੀ ਨੂੰ ਪਾਵੇ। ਇਹ ਵਿਚਕਾਰ ਕਿਵ ਸਚਿਆਰਾ ਹੋਈਆ ਕਿਵ ਕੂੜਾ ਟੁੱਟਾ ਪਾਲ, ਇਹ ਪਾਲ ਖੜੀ ਹੋਮੇ ਦੀ। ਮਹਾਰਾਜ ਕਹਿੰਦੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਉਹ ਹੁਕਮ ਨੂੰ ਸਮਝ ਕੇ ਹੀ ਆਪਾਂ ਉਹਦੀ ਪ੍ਰਾਪਤੀ ਕਰ ਸਕਦੇ ਹਾਂ। ਹੋਮਿਆਂ ਦੀ ਨਿਵਿਰਤੀ ਕਰਕੇ ਸਹਿਜੇ ਹੀ ਵਾਹਿਗੁਰੂ ਦੇ ਨਾਮ ਨਾਲ ਆਪਾਂ ਸਮਾਵਣਿਆ ਭੇਦ ਹੁੰਦਾ ਜੀਵ ਆਪਾਂ ਵੀ ਹੋ ਸਕਦੇ ਹਾਂ। ਰਹਾਓ ਵਿਸ਼ਰਾਮ ਦੇ ਕੇ ਕਹਿੰਦੇ ਨੇ, ਪਰ ਸਤਿਗੁਰੂ ਕਹਿੰਦੇ ਨੇ ਪਹਿਲਾਂ ਪਿਛਲੇ ਜਨਮ 'ਚ ਕੁਛ ਕੀਤਾ ਹੋਊਗਾ ਤਾਂ ਹੀ ਹੋਇਆ ਨਾ, ਜੇ ਪਿਛਲੇ ਜਨਮ 'ਚ ਨਹੀਂ ਕੀਤਾ ਇਸ ਜਨਮ ਵਿੱਚ ਨਹੀਂ ਅੱਗੇ ਫਿਰ ਮਿਲਣਾ। ਪੂਰਬ ਲਿਖਿਆ ਸੋ ਕਰਮ ਕਮਾਇਆ, ਸਤਿਗੁਰ ਸੇਵ ਸਦਾ ਸੁੱਖ ਪਾਇਆ। ਪਹਿਲੇ ਜਨਮ ਕਾਲ ਤੋਂ ਜੋ ਲੇਖ ਲਿਖਿਆ ਗਿਆ ਉਹੀ ਕਰਮ ਜੀਵ ਨੇ ਕਮਾਇਆ ਅਤੇ ਸਤਿਗੁਰੂ ਦੀ ਸੇਵਾ ਕਰਕੇ ਨਿੱਤ ਰਹਿਣ ਵਾਲੇ ਸੁੱਖ ਨੂੰ ਪ੍ਰਾਪਤ ਕਰ ਲਿਆ ਉਹਨਾਂ ਨੇ। ਬਿਨ ਭਾਗਾਂ ਗੁਰ ਪਾਈਐ ਨਾਹੀ, ਸ਼ਬਦ ਹੈ ਮੇਲ ਮਿਲਾਵਣਿਆ। ਭਾਗਾਂ ਤੋਂ ਬਿਨਾਂ ਗੁਰੂ ਸਾਹਿਬ ਪ੍ਰਾਪਤੀ ਨਹੀਂ ਹੁੰਦੇ ਬੰਦੇ ਨੂੰ। ਇਹ ਵੀ ਕਿਰਪਾ ਆਪਣੇ ਤੇ ਭਾਗ ਚੰਗੇ ਕਰਕੇ ਗੁਰੂ ਸਾਹਿਬ ਮਿਲੇ ਨੇ। ਜੇ ਗੁਰੂ ਸਾਹਿਬ ਮਿਲੇ ਨੇ ਤਾਂ ਫਿਰ ਆਪਾਂ ਨੂੰ ਪੂਰਾ ਲਾਭ ਲੈਣਾ ਚਾਹੀਦਾ। ਗੁਰਾਂ ਦੇ ਉਪਦੇਸ਼ ਕਰਕੇ ਹੀ ਵਾਹਿਗੁਰੂ ਦੇ ਮੇਲ ਨਾਲ ਮਿਲਾਪ ਹੁੰਦਾ। ਸਤਿਗੁਰੂ ਤੋਂ ਪੂਰਨ ਲਾਭ ਲਈਏ। ਸਤਿਗੁਰੂ ਜੀ ਹੁਣ ਆ ਤਾਂ ਗਏ ਤੁਹਾਡੇ ਦਰ 'ਤੇ, ਬੜੇ ਚੰਗੇ ਕਰਮ ਹੈ ਸਾਡੇ, ਅਤੇ ਹੁਣ ਤੁਸੀਂ ਕਿਰਪਾ ਕਰ ਦਿਓ। ਅਸੀਂ ਚਾਹੁੰਦੇ ਜੀ ਇੱਥੇ ਤੱਕ ਆ ਗਏ ਹਾਂ, ਹੁਣ ਪਰਮਾਤਮਾ ਤੱਕ ਵੀ ਤੁਸੀਂ ਲੈ ਜਾਣਾ, ਮਿਲਾਪ ਵੀ ਕਰਵਾ ਦੇਣਾ। ਗੁਰਮੁਖ ਲਿਪਤ ਰਹੇ ਸੰਸਾਰੇ, ਗੁਰ ਕੈ ਤੱਕੀਐ ਨਾਮ ਆਧਾਰੇ। ਗੁਰਾਂ ਦੇ ਤੱਕੀਐ ਤੋਂ ਭਾਵ ਆਸਰੇ, ਅਤੇ ਨਾਮੀ ਦੇ ਨਾਮ ਆਧਾਰੇ ਆਸਰੇ ਕਰਕੇ, ਕਿਉਂਕਿ ਇੱਥੇ ਆੜੇ ਨੂੰ ਕੰਨਾ ਲਾਇਆ ਹੋਇਆ, ਇਸ ਵਿੱਚ ਥੋੜ੍ਹਾ ਜਿਹਾ ਭੁਲੇਖਾ ਪੈ ਜਾਂਦਾ ਹੁੰਦਾ। ਛੇਤੀ ਪੜ੍ਹਨ ਵਾਲਾ ਕਹਿੰਦਾ ਗੁਰ ਕੈ ਤੱਕੀਏ ਨਾਮ ਆਧਾਰੇ, ਕੰਨੇ ਨੂੰ ਜ਼ਰੂਰ ਧਿਆਨ ਦੇਣਾ ਆਧਾਰੇ। ਗੁਰਾਂ ਦੇ ਉਪਦੇਸ਼ ਕਰਕੇ ਨਾਮੀ ਪਰਮਾਤਮਾ ਦੇ ਆਸਰੇ ਨੂੰ ਤੱਕੀਏ ਤੋਂ ਭਾਵ ਤੱਕ ਕੇ, ਉਹਦੇ ਆਸਰੇ ਰਹਿ ਕੇ ਵੇਖ ਕੇ ਗੁਰਮੁਖ ਸੰਸਾਰ ਤੋਂ ਅਸੰਗ ਰਹਿੰਦੇ ਨਿਰਲੇਪ ਰਹਿ ਜਾਂਦੇ ਨੇ। ਗੁਰਮੁਖ ਜੋਰ ਕਰੇ ਕਿਆ ਤਿਸਨੋ, ਆਪੇ ਖੱਪ ਦੁੱਖ ਪਾਵਣਿਆ। ਸਿਮਰਨ ਵਾਲੇ ਜੋ ਗੁਰਮੁਖ ਨੇ ਉਸ ਉੱਪਰ ਮਨਮੁਖ ਆਪਣਾ ਕੀ ਜ਼ੋਰ ਚਲਾ ਸਕਦਾ, ਚਲਾ ਸਕਦਾ? ਕਹਿੰਦੇ ਨਹੀਂ, ਮਨਮੁਖ ਆਪ ਹੀ ਖੱਪ ਕੇ ਦੁੱਖ ਪਾ ਕੇ ਚੜ੍ਹਾਈਆਂ ਕਰ ਜਾਂਦਾ, ਉਹ ਆਪਣਾ ਜ਼ੋਰ ਜ਼ੋਰ ਲਾ ਕੇ ਬਹਿ ਜਾਂਦਾ। ਕਿਉਂ? ਮਨਮੁਖ ਅੰਧੇ ਸੁੱਧ ਨਕਾਈ, ਆਤਮ ਘਾਤੀ ਹੈ ਜਗਤ ਕਸਾਈ। ਮਨਮੁਖ ਅੰਧੇ ਨੂੰ ਆਪਣੇ ਭਲੇ ਬੁਰੇ ਦੀ ਤਾਂ ਕੋਈ ਖਬਰ ਹੁੰਦੀ ਨਹੀਂ, ਉਹ ਤਾਂ ਜਗਤ ਵਿੱਚ ਆਤਮ ਘਾਤੀ ਆਪਣੇ ਆਪ ਨੂੰ ਮਾਰਨ ਵਾਲਾ ਕਸਾਈ ਹੈ। ਪ੍ਰਤੱਖ ਕਸਾਈ ਤਾਂ ਬੱਕਰਿਆਂ ਦੇ ਗਲ 'ਚ ਛੁਰੀ ਚਲਾਉਂਦਾ, ਮਨਮੁਖ ਆਪਣੇ ਗਲ 'ਤੇ ਆਪ ਹੀ ਛੁਰੀ ਚਲਾਉਂਦਾ ਰਹਿੰਦਾ। ਜੋ ਬੰਦਾ ਆਪਣੇ ਆਪ ਨੂੰ ਆਪ ਦਾ ਘਾਤ ਕਰਨ ਵਾਲਾ ਉਹ ਸਾਰੇ ਜਗਤ ਦਾ ਹੀ ਕਸਾਈ ਹੋ ਜਾਂਦਾ ਮਨ। ਜੋ ਬੰਦਾ ਆਤਮ ਘਾਤੀ ਹੈ, ਆਪਣੇ ਸਰੂਪ ਨੂੰ ਨਹੀਂ ਜਾਣਦਾ, ਉਹ ਸਾਰੇ ਜਗਤ ਦਾ ਕਸਾਈ ਮੰਨਿਆ, ਕਿਉਂਕਿ ਆਤਮ ਘਾਤ ਹੀ ਕੀਤਾ। ਜਦੋਂ ਸਾਰੀ ਜ਼ਿੰਦਗੀ ਹਿਰਦੇ 'ਚ ਹੀਰਾ ਰੂਪ ਨਾਮ ਪਿਆ ਸੀ, ਆਤਮਾ ਸੀ, ਇਹਨੂੰ ਪਛਾਣਿਆ ਤਾਂ ਹੈ ਨਹੀਂ, ਅਤੇ ਉਹੀ ਦੁਨੀਆਂ 'ਚੋਂ ਖਾ ਪੀ ਕੇ ਮੁੜ ਗਿਆ। ਪਰਮਾਤਮਾ ਪੁੱਛਦੇ ਉਹ ਕਿ ਜਿਹੜੇ ਕੰਮ ਭੇਜਿਆ ਉਹ ਕਰਕੇ ਆਇਆ? ਕਹਿੰਦੇ ਜੀ ਕਿਹੜਾ ਕੰਮ? ਮੈਂ ਤਾਂ ਉੱਥੇ ਮਕਾਨ ਬਣਾਏ, ਮੈਂ ਘਰ ਬਣਾਏ, ਮੈਂ ਕਾਰਾਂ ਬਣਾਈਆਂ, ਪੈਸੇ, ਵਿਆਹ ਸ਼ਾਦੀਆਂ, ਜੇ ਉਹ ਕਈ ਕੁਛ ਗਿਣਾਇਆ। ਉਹ ਕਹਿੰਦੇ ਨਹੀਂ, ਉਹ ਨਹੀਂ ਗੱਲ, ਜਿਹੜੀ ਮੈਂ ਤੈਨੂੰ ਭੇਜਿਆ ਸੀ ਉੱਥੇ ਕਰਨ, ਆਤਮਕ ਸਰੂਪ ਦੀ ਪਹਿਚਾਣ ਕਰਨੀ ਸੀ, ਜੰਮਣ ਮਰਨਾ ਮੇਟਣਾ ਸੀ, ਨਾਮ ਨੂੰ ਹਿਰਦੇ 'ਚ ਵਸਾਉਣਾ ਸੀ, ਉਹ ਕੰਮ ਕਰਕੇ ਆਇਆ? ਕਹਿੰਦੇ ਜੀ ਉਹ ਤਾਂ ਮੈਨੂੰ ਭੁੱਲ ਗਿਆ। ਹੁਣ ਜੋ ਘਰੋਂ ਮਾਂ ਬਾਪ ਪੈਸੇ ਦੇ ਕੇ ਭੇਜਣ ਬਾਜ਼ਾਰ ਬੱਚੇ ਨੂੰ ਆਹ ਚੀਜ਼ ਲੈ ਕੇ ਆ, ਉਹ ਪੈਸਿਆਂ ਦਾ ਕੁਛ ਹੋਰ ਹੀ ਖਾ ਪੀ ਕੇ ਮੁੜ ਆਵੇ, ਅਤੇ ਫਿਰ ਕੋਟੀ ਪੈਣੀ ਉਹਨੂੰ। ਮਾਂ ਬਾਪ ਨੇ ਕਹਿਣਾ ਆਹ ਚੀਜ਼ ਲਈ ਤਾਂ ਭੇਜਿਆ ਸੀ, ਕੰਮ ਹੀ ਨਹੀਂ ਕਰਕੇ ਆਇਆ। ਪਿਤਾ ਨੇ ਭੇਜਿਆ ਸੀ ਪਰਮਾਤਮਾ ਨੇ ਸੰਸਾਰ ਦੇ ਅੰਦਰ, ਜਿਸ ਕੰਮ ਲਈ ਉਹ ਕੰਮ ਹੀ ਨਹੀਂ ਕੀਤਾ, ਹੋਰ ਹੀ ਪੁੱਠੇ ਕੰਮ ਕਰਨ ਬਹਿ ਗਿਆ। ਨਿੰਦਾ ਕਰ ਕਰ ਬਹੁ ਭਾਰ ਉਠਾਵੈ, ਬਿਨ ਮਜ਼ੂਰੀ ਭਾਰ ਪਹੁੰਚਾ ਬਣਿਆ। ਇਹ ਸਗੋਂ ਨਿੰਦਿਆ ਕਰ ਕਰਕੇ ਬਹੁਤਾ ਪਾਪਾਂ ਦਾ ਭਾਰ ਹੋਰ ਚੁੱਕ ਕੇ ਲੈ ਚੱਲਿਆ ਸੰਸਾਰ ਤੋਂ। ਨਿੰਦਾ ਹੀ ਕਰੀ ਜਾਂਦਾ, ਬੜਾ ਸਵਾਦ, ਕਿਉਂਕਿ ਨਿੰਦਾ ਕਰਨ ਵਿੱਚ ਕੋਈ ਪੈਸਾ ਨਹੀਂ ਖਰਚਣਾ, ਕੋਈ ਜ਼ੋਰ ਨਹੀਂ ਲੱਗਣਾ, ਨਿੰਦਿਆ ਕਰਨ ਵਿੱਚ ਕੋਈ ਹੋਰ ਨਹੀਂ ਲੱਗਣਾ ਕੁਛ, ਬਸ ਵਿਹਲੇ ਖੜ੍ਹੇ ਨਿੰਦਾ ਕਰੀ ਜਾਣੀ। ਅਤੇ ਇਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹਦਾ ਭਾਰ ਕਿੰਨਾ ਚੁੱਕਣਾ ਪੈਣਾ ਬਾਅਦ ਦੇ ਵਿੱਚ, ਅਤੇ ਮਜ਼ਦੂਰੀ ਲਏ ਤੋਂ ਬਿਨਾਂ ਹੀ ਲੋਕਾਂ ਦੇ ਪਾਪਾਂ ਰੂਪ ਭਾਰ ਨੂੰ ਅੱਗੇ ਪਹੁੰਚਾਉਂਦਾ ਰਹਿੰਦਾ ਹੈ। ਜਿਨ੍ਹਾਂ ਦੀ ਨਿੰਦਾ ਕਰਦਾ ਉਹਨਾਂ 'ਤੇ ਪਾਪ ਘੱਟ ਗਏ ਅਤੇ ਤੇਰੇ ਸਿਰ 'ਤੇ ਸਾਰੇ ਚੜ੍ਹ ਗਏ। ਕਹਿੰਦੇ ਹੁਣ ਬਿਨਾਂ ਮਜ਼ਦੂਰੀ ਤੋਂ ਬਿਨਾਂ ਪੈਸਿਆਂ ਤੋਂ ਹੀ ਚੁੱਕੀ ਫਿਰ ਪਾਪਾਂ ਦਾ ਭਾਰ ਦੂਜਿਆਂ ਦਾ। ਇਹੋ ਜੱਗ ਵਾੜੀ ਮੇਰਾ ਪ੍ਰਭ ਮਾਲੀ, ਸਦਾ ਸੰਭਾਲੇ ਕੋ ਨਾ ਹੀ ਖਾਲੀ। ਇਹ ਜਗਤ ਜਿਹੜੀ ਹੈ ਬਾੜੀ ਬਗੀਚੀ ਹੈ, ਮੇਰਾ ਵਾਹਿਗੁਰੂ ਇਹਦਾ ਮਾਲੀ ਆਪ ਹੀ ਹੈ, ਉਹ ਸਦਾ ਹੀ ਸਭਨਾਂ ਦੀ ਸੰਭਾਲ ਕਰਦਾ। ਵਾਹਿਗੁਰੂ ਦੀ ਦਾਤ ਤੋਂ ਕੋਈ ਖਾਲੀ ਨਹੀਂ ਰਿਹਾ ਅੱਜ ਤੱਕ। ਸਾਰਿਆਂ ਨੂੰ ਦਾਤਾਂ ਦਿੰਦਾ ਹੈ। ਜੇਹੀ ਵਾਸਨਾ ਪਾਏ ਤੇ ਹੀ ਵਰਤੈ ਵਾਸੂ ਵਾਸ ਜਣਾ ਬਣਿਆ। ਕਰਮਾਂ ਅਨੁਸਾਰ ਜਿਹੋ ਜੀ ਵਾਸਨਾ ਜੀਵ ਦੇ ਹਿਰਦੇ ਚ ਪਾਉਂਦਾ ਉਹੀ ਜੀ ਵਾਸਨਾ ਸਾਰੇ ਜਗਤ ਵਿੱਚ ਵਰਤਾ ਵਰਤ ਜਾਂਦੀ ਫੈਲ ਜਾਂਦੀ ਉਸੇ ਵਾਸਨਾ ਅਨੁਸਾਰ ਜੀਵ ਵਰਤਦਾ ਕਿਉਂਕਿ ਵਾਸੂ ਜਿਹੜੀ ਆ ਵਾਸਨਾ ਵਾਲੀ ਚੀਜ਼ ਆਪਣੀ ਵਾਸਨਾ ਤੋਂ ਹੀ ਆਪਣਾ ਆਪ ਜਣਾ ਦਿੰਦੀ ਹੈ। ਜਿਵੇਂ ਚੰਦਨ ਆਦਿਕ ਚੀਜ਼ਾਂ ਕਸਤੂਰੀ ਹੈ ਇਹ ਆਪਣੀ ਵਾਸਨਾ ਤੋਂ ਆਪਣੇ ਨੂੰ ਚੰਗਾ ਪ੍ਰਸਿੱਧ ਕਰਦੇ ਨੇ ਅਤੇ ਲਸਣ ਜਿਹੜਾ ਇਹ ਆਪਣੀ ਵਾਸਨਾ ਤੋਂ ਆਪੇ ਆਪ ਨੂੰ ਬੁਰਾ ਜ਼ਾਹਰ ਕਰਦਾ। ਉਵੇਂ ਮਨੁੱਖ ਆਪਣੇ ਕਰਮਾਂ ਤੋਂ ਜਗਤ ਵਿੱਚ ਆਪਣੇ ਆਪ ਨੂੰ ਗੁਰਮੁਖ ਅਤੇ ਮਨਮੁੱਖ ਆਪੇ ਹੀ ਪ੍ਰਸਿੱਧ ਕਰ ਲੈਂਦਾ, ਕਹਿਣ ਦੀ ਲੋੜ ਨਹੀਂ ਪੈਂਦੀ। ਜਿਵੇਂ ਵਾਸੂ ਤੋਂ ਭਾਵ ਡੱਬਾ ਵਾਸ਼ਨਾ ਦੁਆਰੇ ਜਾਣਾ ਜਾਂਦਾ ਉਵੇਂ ਸੰਸਾਰ ਵਿੱਚ ਜੀਵ ਵੀ ਵਾਸ਼ਨਾ ਦੁਆਰੇ ਜਾਣੇ ਜਾਂਦੇ ਨੇ। ਚੰਗਾ ਮੰਦਾ ਕੈਸਾ ਹੈ, ਦੇਵਤਿਆਂ ਵਾਲੇ ਕਰਮ ਕਰੇਗਾ ਦੇਵ ਹੈ, ਮਨਮੁੱਖ ਵਾਲੇ ਕਰਮ ਕਰਦਾ ਦੈਂਤਾਂ ਵਾਲੇ ਕਰਦਾ ਫਿਰ ਦੈਂਤ ਕਹਿਣ ਲੱਗ ਜਾਂਦੇ ਲੋਕ। ਆਪਣਾ ਨਾਂ ਬੰਦਾ ਆਪ ਹੀ ਪਵਾ ਲੈਂਦਾ। ਲੋਕ ਕਹਿੰਦੇ ਬੜਾ ਗੁਰਮੁਖ ਪਿਆਰਾ ਹੈ, ਸਾਧੂ ਸੁਭਾਅ ਹੈ, ਬੜਾ ਨਿਰਮਲ ਬੰਦਾ ਹੈ, ਅਤੇ ਜੇ ਮਾੜਾ ਕਰਮ ਕਰਦਾ ਫਿਰ ਉਹਦਾ ਉਹੋ ਜਿਹਾ ਨਾਂ ਰੱਖ ਲੈਂਦੇ। ਮਨਮੁੱਖ ਰੋਗੀ ਹੈ ਸੰਸਾਰਾ, ਸੁਖਦਾਤਾ ਵਿਸਰਿਆ ਆਗਮ ਅਪਾਰਾ। ਮਨਮੁੱਖ ਬੰਦੇ ਜਿਹੜੇ ਸੰਸਾਰ ਵਿੱਚ ਰੋਗੀ ਨੇ ਵਿਚਾਰੇ, ਕਿਉਂਕਿ ਉਹਨੂੰ ਸੁੱਖ ਦੇਣ ਵਾਲਾ ਆਗਮ ਅਪਾਰ ਵਾਹਿਗੁਰੂ ਤਾਂ ਭੁੱਲਿਆ ਹੀ ਪਿਆ, ਤਾਂ ਉਹ ਮਾਇਆ ਦਾ ਰੋਗ, ਮਾਇਆ ਰੋਗ ਹੋ ਗਿਆ, ਹਉਮੈ ਦਾ ਰੋਗ ਹੋ ਗਿਆ, ਵਿਸ਼ਿਆਂ ਦੇ ਰੋਗ, ਈਰਖਾ ਦੇ ਰੋਗ, ਤ੍ਰਿਸ਼ਨਾ ਦੇ ਰੋਗ, ਇਹ ਸਾਰੇ ਰੋਗ ਮਨਮੁੱਖ ਨੂੰ ਲੱਗ ਗਏ ਨੇ। ਜਿਤਨੇ ਨਰਕ ਸੇ ਮਨਮੁੱਖ ਭੋਗੈ, ਦੁਖੀਏ ਨਿੱਤ ਫਿਰ ਹੈ ਬਿਲ ਲਾਂਦੇ, ਬਿਨ ਗੁਰ ਸ਼ਾਂਤ ਨਾ ਪਾਵਣਿਆ। ਉਹ ਰੋਜ਼ ਹੀ ਦੁਖੀ ਹੋ ਕੇ ਵਿਰਲਾਪ ਕਰਦੇ ਫਿਰਦੇ ਨੇ, ਗੁਰੂ ਸਾਹਿਬ ਦੀ ਕਿਰਪਾ ਤੋਂ ਬਿਨਾਂ ਕਦੇ ਉਹਨਾਂ ਨੂੰ ਸ਼ਾਂਤੀ ਤਾਂ ਆਉਣੀ ਨਹੀਂ। ਜਿਨ ਕੀਤੇ ਸੋਈ ਵਿਦ ਜਾਣੈ, ਆਪ ਕਰੇ ਤਾਂ ਹੁਕਮ ਪਛਾਣੈ। ਜਿਸ ਵਾਹਿਗੁਰੂ ਪਰਮਾਤਮਾ ਜੀਵ ਪੈਦਾ ਕੀਤੇ ਨੇ ਉਹੀ ਇਹਨਾਂ ਨੂੰ ਅੰਦਰੋਂ ਜਾਣਦਾ ਕਿ ਇਹਦੇ ਅੰਦਰ ਕੀ ਪਾਇਆ, ਇਹਦੇ ਵਿੱਚ ਕੀ ਪਾਇਆ, ਇਹਦੇ ਕਿਹੋ ਜਿਹੇ ਭਾਗ ਨੇ। ਜੇ ਉਹ ਵਾਹਿਗੁਰੂ ਆਪ ਹੀ ਕਿਰਪਾ ਕਰੇ ਤਾਂ ਜੀਵ ਉਹਦੇ ਹੁਕਮੀ ਦੇ ਹੁਕਮ ਨੂੰ ਪਛਾਣਦੇ ਨੇ, ਉਹਦੀ ਮਿਹਰ ਹੋ ਜਾਵੇ। ਜਿਹਾ ਅੰਦਰ ਪਾਏ ਤੇ ਹਾ ਵਰਤੈ ਆਪੇ ਬਾਹਰ ਪਾਵਣਿਆ। ਜੀਵ ਦੇ ਅੰਦਰ ਜਿਹੋ ਜਿਹਾ ਸੁਭਾਅ ਪਾਤਾ ਉਹੋ ਜਿਹਾ ਸੁਭਾਅ ਅਨੁਸਾਰ ਜੀਵ ਵਰਤਦਾ, ਫਿਰ ਆਪ ਹੀ ਉਹ ਸੁਭਾਅ ਨੂੰ ਬਾਹਰ ਸਾਰੇ ਸੰਸਾਰ ਵਿੱਚ ਪ੍ਰਗਟ ਕਰ ਦਿੰਦਾ। ਜਿਹਾ ਜਿਹਾ ਪਾਇਆ, ਜਿਹਾ ਜਿਹਾ GPS ਤੇ ਪਾਤਾ ਉਹੋ ਜਿਹਾ ਰਸਤਾ ਮਿਲ ਗਿਆ। ਉਹ ਇਹ ਸਾਰਾ ਕੁਛ ਅੱਜ ਚੱਲ ਰਿਹਾ, ਕੰਪਿਊਟਰ ਯੁੱਗ ਹੈ। ਜਿਹਾ ਜਿਹਾ ਫੀਡ ਕਰਕੇ ਪਾਤਾ ਫਲੋਪੀ ਦੇ ਵਿੱਚ ਉਹੀ ਚੀਜ਼ ਚੱਲੀ ਜਾਂਦੀ, ਫਿਰ ਆਪਾਂ ਬਦਲ ਤਾਂ ਨਹੀਂ ਸਕਦੇ ਉਹਨੂੰ। ਇਸੇ ਤਰ੍ਹਾਂ ਜੀਵ ਦੇ ਅੰਦਰ ਸਾਰਾ ਕੁਛ ਪਰਮੇਸ਼ਰ ਨੇ ਜੋ ਪਾਇਆ ਉਹੀ ਦੁਨੀਆਂ 'ਚ ਪ੍ਰਗਟ ਹੋਣਾ ਕਿ ਹੋਰ ਕੁਛ ਆ ਜਾਣਾ ਉੱਥੇ। ਤਿਸ ਬਾਝੋਂ ਸੱਚੇ ਮੈਂ ਹੋਰ ਨਾ ਕੋਈ, ਜਿਸ ਲਾਏ ਲਏ ਸੋ ਨਿਰਮਲ ਹੋਈ। ਉਹ ਸੱਚੇ ਤੋਂ ਬਿਨਾਂ ਮੈਨੂੰ ਹੋਰ ਕੋਈ ਨਹੀਂ ਦਿਸਦਾ। ਜਿਹਨੂੰ ਆਪਣੀ ਨਾਮ ਭਗਤੀ ਵਿੱਚ ਲਾ ਲਵੇ ਉਹ ਪਵਿੱਤਰ ਆਤਮਾ ਹੁੰਦਾ, ਜਿਹਨੂੰ ਨਾਮ ਭਗਤੀ 'ਚ ਲਾਇਆ ਜਿਸ ਲਾਏ ਲਏ ਸੋ ਨਿਰਮਲ ਹੋਈ, ਉਹੀ ਨਿਰਮਲ ਹੋ ਜਾਂਦਾ। ਉਹਦੇ ਤੋਂ ਬਿਨਾਂ, ਪਰਮਾਤਮਾ ਤੋਂ ਬਿਨਾਂ ਮੈਨੂੰ ਹੋਰ ਤਾਂ ਕੋਈ ਦੇਖਦਾ ਨਹੀਂ। ਜਿਹੜਾ ਨਾਮ ਦੇ ਵਿੱਚ ਲਾਵੇ, ਕੋਈ ਭਗਤੀ 'ਚ ਲਾਵੇ, ਪੁੱਠੇ ਕੰਮਾਂ 'ਚ ਲਾਉਣ ਵਾਲੇ ਤਾਂ ਬਥੇਰੇ ਆ। ਜਿਹੜਾ ਚੇਲਾ ਬਣਾ ਲਿਆ ਕਹਿੰਦੇ ਨਹਾਉਣ ਦੀ ਲੋੜ ਨਹੀਂ, ਉੱਠਣ ਦੀ ਲੋੜ ਨਹੀਂ, ਕੋਈ ਲੋੜ ਨਹੀਂ, ਬਸ ਆਤਮਾ ਖੁਸ਼, ਪਰਮਾਤਮਾ ਖੁਸ਼, ਚੇਲਾ ਵੀ ਖੁਸ਼, ਗੁਰੂ ਵੀ ਖੁਸ਼, ਕਿਉਂਕਿ ਉਹਨੂੰ ਪੈਸੇ ਮਿਲਦੇ ਆ ਗੁਰੂ ਨੂੰ, ਅਤੇ ਚੇਲਾ ਨਰਕਾਂ ਨੂੰ ਬਿਨਾਂ ਕਿਸੇ ਕਮਾਈ ਤੋਂ ਹੀ ਜਾ ਰਿਹਾ। ਬਾਅਦ ਵਿੱਚ ਗੁਰੂ ਨੇ ਆਪੇ ਉੱਥੇ ਪਹੁੰਚ ਜਾਣਾ, ਬਾਅਦ ਵਿੱਚ ਇੱਕ ਦੂਜੇ ਦੇ ਮੂੰਹ ਵੱਲ ਦੇਖਣਗੇ, ਇਹ ਕਿੱਥੇ ਆ ਗਏ। ਉਹ ਕਹਿੰਦਾ ਮੈਂ ਤਾਂ ਇੱਥੇ ਇੱਕ ਤੱਕ ਸੀ। ਕਹਿੰਦੇ ਉਹ ਵਾਹ ਬਈ ਵਾਹ, ਮੈਂ ਸਮਝਿਆ ਮੈਂ ਜਾਣਿਆ ਵੜ ਹੰਸ ਹੈ ਤਾਂ ਮੈਂ ਕੀ ਆ ਸੰਗ। ਮੈਂ ਤਾਂ ਆਖਿਆ ਮੇਰਾ ਗੁਰੂ ਹੰਸ ਵਰਗਾ, ਮੈਨੂੰ ਕੀ ਪਤਾ ਕਾਂ ਇਹ ਕਾਂ ਰੂੜੀ 'ਤੇ ਲਿਆ ਕੇ ਬਿਠਾ ਦੇਵੇਗਾ ਮੈਨੂੰ ਇਹ। ਬਾਅਦ ਵਿੱਚ ਆਪ ਪਛਤਾਏ ਕਿਆ ਬਣੈ, ਜਦ ਚਿੜੀਆ ਚੋਗੀ ਖੇਤ ਹੁਣ ਜਾਂ ਨਰਕਾਂ 'ਚ ਲਿਆ ਸੁੱਟਿਆ ਫਿਰ ਹੁਣ ਕੀ ਬਣ ਸਕਦਾ। ਨਾਨਕ ਨਾਮ ਵਸੈ ਘਟ ਅੰਤਰ, ਜਿਸ ਦੇਵੈ ਸੋ ਪਾਵਣਿਆ। ਮਹਾਰਾਜ ਕਹਿੰਦੇ ਨਾਮ ਤਾਂ ਹਿਰਦਿਆਂ ਹਿਰਦਿਆਂ ਦੇ ਅੰਦਰ ਹੀ ਵੱਸਦਾ, ਸਾਰੇ ਸਰੀਰਾਂ 'ਚ ਹੀ ਹੈ, ਪਰ ਪ੍ਰਗਟ ਵਾਹਿਗੁਰੂ ਨੇ ਕਰਨਾ। ਪਰ ਜਿਹਨੂੰ ਜਣਾ ਦਿੰਦਾ ਨਾ ਆਪਦੀ ਕਿਰਪਾ ਨਾਲ, ਨਿਮਰਤਾ ਵਾਲਿਆਂ ਨੂੰ, ਸੇਵਾ ਵਾਲਿਆਂ ਨੂੰ, ਗਰੀਬੜਿਆਂ ਨੂੰ, ਜਿਹਦੇ ਹਿਰਦੇ 'ਚ ਬਹੁਤੀ ਜ਼ਿਆਦਾ ਨਿਮਰਤਾ ਸੇਵਾ ਕਰਦਾ ਭਾਵਨਾ ਵਾਲਾ, ਉਹੀ ਪੁਰਸ਼ ਨੂੰ ਨਾਮ ਦਾ ਗਿਆਨ ਪਰਮੇਸ਼ਰ ਪਾ ਦਿੰਦਾ, ਆਹ ਬੰਦਾ ਵਧੀਆ ਬਈ, ਸਿੱਧਾ ਸਾਦਾ, ਬਿਲਕੁਲ ਸਾਦਾ ਜਿਹਾ ਬੰਦਾ, ਕਿਸੇ ਨੂੰ ਕੁਛ ਕਹਿੰਦਾ ਨਹੀਂ, ਕਿਸੇ ਦੀ ਮਾੜੀ ਨਹੀਂ ਚੰਗੀ ਨਹੀਂ, ਇਹ ਬੰਦਾ ਵਧੀਆ, ਉਹਨੂੰ ਭਾ ਗਿਆ ਰੱਬ ਨੂੰ। ਆਪਾਂ ਸਮਝਦੇ ਹਾਂ ਲੈ ਇਹਨੂੰ ਬੜਾ ਪਤਾ, ਮੂਰਖ ਜਿਹਾ ਹੈਗਾ, ਇਹਨੂੰ ਕਿਹੜਾ ਚਲਾਕੀ ਆਉਂਦੀ ਕੋਈ, ਇਹ ਬੰਦਾ ਤਾਂ ਐਵੇਂ ਹੀ ਆ ਜੀ। ਆਪਾਂ ਜਿਹਨੂੰ ਨਿਕੰਮਾ ਜਿਹਾ ਸਮਝਦੇ ਹਾਂ, ਰੱਬ ਉਹਨੂੰ ਕੰਮ ਦਾ ਸਮਝਦਾ। ਤੇ ਜਿਹਨੂੰ ਆਪਾਂ ਸਮਝਦੇ ਬੜਾ ਤੇਜ਼ ਆਦਮੀ ਬਈ, ਮਿੰਟੋ ਹੱਥੋਂ ਹੱਥੀ ਇੰਨੇ ਪੈਸੇ ਬਣਾ ਲਿਆ, ਚਾਹੇ ਜੇਬ ਕੱਟ ਕੇ ਲਿਆ, ਚੋਰੀ ਕਰਕੇ, ਮਿਲਾਵਟਾਂ ਕਰਕੇ, ਠੱਗੀ ਠੋਰੀ। ਲੋਕ ਕਹਿੰਦੇ ਬੜਾ ਤੇਜ਼ ਆ ਵੀ ਆਉਂਦੇ ਹੀ ਇੱਥੇ ਇੰਨੇ ਘਰ ਘੁਰ ਬਣਾ ਲਏ, ਗੱਡੀਆਂ ਲੈ ਲਈਆਂ। ਇਹ ਨਹੀਂ ਪਤਾ ਪਾਪਾਂ ਵਾਜੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਈ, ਭਗਤੀ ਤਾਂ ਕੀਤੀ ਹੋਈ ਨਹੀਂ। ਮਹਾਰਾਜ ਕਹਿੰਦੇ ਮੈਨੂੰ ਤਾਂ ਜਿਵੇਂ ਬਾਬਾ ਆਤਰ ਸਿੰਘ ਮਸਤੂਆਣਾ ਨੇ ਇੱਕ ਵਾਰ ਸਾਰੇ ਸਿੰਘ ਇਕੱਠੇ ਕਰਕੇ ਕਹਿੰਦੇ ਚਲਾਕ ਜਿਹੇ ਨੇ ਉਹ ਚਲੇ ਜਾਓ ਬਈ ਮੇਰੇ ਕੋਲੋਂ, ਮੈਂ ਤਾਂ ਸਿੱਧੇ ਸਾਦੇ ਸਿੰਘ ਚਾਹੀਦੇ ਆ, ਐਵੇਂ ਜਿਹੜੇ ਬਾਹਲੇ ਚਲਾਕ ਜਿਹੇ ਬਣਦੇ ਉਹ ਨਹੀਂ ਚੰਗੇ ਲੱਗਦੇ। ਜਿਹੜੇ ਗੁਰੂ ਸਾਹਿਬ ਨਾਲ ਬਹੁਤੀਆਂ ਚਲਾਕੀਆਂ ਜਿਹੀਆਂ ਮਾਰਦੇ ਨੇ ਉਹਨਾਂ ਦੀ ਲੋੜ ਨਹੀਂ ਆਪਾਂ ਨੂੰ। ਸਤਿਗੁਰੂ ਤਾਂ ਬਹੁਤ ਸਿੱਧੇ ਸਾਦੇ ਗੁਰਮੁਖਾਂ ਨੂੰ ਚਾਹੁੰਦੇ ਨੇ, ਅੰਦਰੋਂ ਵੀ ਨਿਰਮਲ ਅਤੇ ਬਾਹਰੋਂ ਵੀ ਨਿਰਮਲ, ਐਨ ਇੱਕੋ ਜਿਹੇ ਹੋਣ, ਸੂਧੇ ਸੁਭਾਵ ਦੇ ਹੋਣ, ਵਿਕਾਰਾਂ ਤੋਂ ਬਚੇ ਹੋਣ, ਜਿਨ੍ਹਾਂ ਦੇ ਮਨ ਦੇ ਅੰਦਰ ਭਾਵਨਾ ਗੁਰੂ ਪ੍ਰਤੀ ਬਹੁਤ ਹੀ ਜ਼ਿਆਦਾ ਹੋਵੇ, ਹੋਰ ਕਿਸੇ ਵੱਲ ਨਿਗਾਹ ਹੀ ਨਾ ਕਰਨ, ਉਹ ਸਿਰਫ ਇੱਕ ਪਰਮਾਤਮਾ ਨੂੰ ਜਾਣਨ ਕੇ ਉਹੀ ਹੈ ਬਸ, ਇੱਕ ਮੇਰੇ ਸਤਿਗੁਰੂ ਨੇ, ਬਸ ਇੱਥੇ ਤੱਕ ਹੀ ਸੀਮਤ ਰਹੇ, ਸੇਵਾ ਤੱਕ ਸੀਮਤ ਰਹੇ, ਨਾ ਕਿ ਨਗੋਚਾਂ ਕੱਢੇ, ਖੱਡਾਂ ਭਾਲੇ। ਉਹ ਖੱਡਾਂ ਭਾਲਣ ਵਾਲੀ ਕੀੜੀ ਵਾਂਗੂ ਖੱਡਾਂ ਹੀ ਭਾਲਦੇ ਰਹਿੰਦੇ ਨੇ, ਜਿਹੜੇ ਖੱਡਾਂ ਭਾਲਦੇ ਨੇ ਉਹ ਕੀੜੀ ਦੇ ਜਨਮ 'ਚ ਵਾਰ ਵਾਰ ਆਈ ਜਾਂਦੇ ਨੇ। ਇਸ ਕਰਕੇ ਜਿਹੜੇ ਨਾਮ ਅੰਮ੍ਰਿਤ ਨੂੰ ਲੱਭਦੇ ਨੇ ਉਹ ਅੰਮ੍ਰਿਤ ਹੋ ਜਾਂਦੇ ਨੇ, ਮ੍ਰਿਤੂ ਤੋਂ ਰਹਿਤ ਸਤਿਗੁਰੂ ਉਹਨਾਂ ਨੂੰ ਕਰ ਦਿੰਦੇ ਨੇ।
ਵਾਹਿਗੁਰੂ ਵਾਹਿ